ਜਿਨਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਪੰਥ ਦੇ ਵਾਲੀ ਸਤਿਗੁਰੂ ਸਰਬੰਸ ਦਾਨੀ ਪਿਤਾ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਦੇ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਜੋ ਇਹ ਕਥਾ ਸੁਣਿਆ ਰਗਾਵੈ ਦੁੱਖ ਪਾਪ ਤੇ ਨਿਕਟ ਨ ਆਵੈ। ਸਤਿਗੁਰੂ ਜੀ ਦੀ ਪਾਵਨ ਕਥਾ ਕਹਿਣ ਸੁਣਨ ਦਾ ਇਹ ਪੁੰਨ ਹੈ ਮਹਾਤਮ ਹੈ ਕਿ ਜਨਮ ਜਨਮਾਂਤਰਾਂ ਦੇ ਕੀਤੇ ਪਾਪ ਕਰਮ ਕੱਟੇ ਜਾਂਦੇ ਹਨ। ਸੁਣ ਹਰ ਕਥਾ ਉਤਾਰੀ ਮੈਲ, ਹਰੀ ਦੀ ਕਥਾ ਸੁਣ ਕੇ ਹਿਰਦੇ ਦੀ ਮੈਲ ਧੁੱਪਦੀ ਹੈ, ਅੰਤਸ਼ਕਰਨ ਸ਼ੁੱਧ ਹੁੰਦਾ ਹੈ। ਇਹ ਸਾਡੇ ਘਰ ਦੀ ਬੜੀ ਸ੍ਰੇਸ਼ਟ ਮਰਿਆਦਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ ਕਿ ਜਦੋਂ ਸ਼ਾਮ ਦਾ ਸਮਾਂ ਹੁੰਦਾ ਗੁਰਸਿੱਖ ਸਿਰ ਜੋੜ ਕੇ ਬੈਠਦੇ ਇਕੱਤਰ ਹੁੰਦੇ ਗੁਰੂ ਕਾਲ ਤੋਂ ਹੀ ਇਹ ਮਰਿਆਦਾ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਦੇ ਸਮੇਂ ਤੋਂ ਹੀ ਚੱਲ ਪਏ ਕਿ ਆਪਣੇ ਗੁਰੂ ਪਾਤਸ਼ਾਹ ਦੇ ਪਾਵਨ ਇਤਿਹਾਸ ਦੀ ਕਥਾ ਕਹਿਣੀ ਤੇ ਸੁਣਨੀ। ਸਵੇਰੇ ਗੁਰਬਾਣੀ ਦੀ ਕਥਾ ਹੋਣੀ, ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਹੋਣੀ। ਇਹ ਪੁਰਾਤਨ ਸਮੇਂ ਤੋਂ ਹੀ ਗੁਰੂ ਕਾਲ ਤੋਂ ਹੀ ਗੁਰੂ ਘਰ ਦੇ ਵਿੱਚ ਇਹ ਮਰਿਆਦਾ ਚੱਲਦੀ ਆ ਰਹੀ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਬਿਰਾਜਮਾਨ ਹਨ। ਸੰਗਤ ਨੂੰ ਹੁਕਮ ਕੀਤਾ ਸ਼ਸਤਰਧਾਰੀ ਹੋਵੋ, ਜੇ ਰਸਤੇ ਵਿੱਚ ਕੋਈ ਰੋਕ ਟੋਕ ਕਰਦਾ ਤੇ ਫਿਰ ਜਿਹੜੀ ਭਾਸ਼ਾ 'ਚ ਜੋੜਾ ਸਮਝਦਾ ਹੋਵੇ ਉਹਦੀ ਉਸੇ ਭਾਸ਼ਾ ਵਿੱਚ ਸਮਝਾਓ। ਰਾਹ ਵਿੱਚ ਝੜਪਾਂ ਵੀ ਹੁੰਦੀਆਂ, ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਜਦੋਂ ਲੜਾਈ ਝਗੜੇ ਹੁੰਦੇ ਹਨ ਫਿਰ ਸੁਭਾਵਕ ਹੈ ਵੈਰ ਵਿਰੋਧ ਵੱਧਦਾ ਵੀ ਹੈ। ਕਈ ਥਾਵਾਂ ਤੇ ਤੁਰਕਾਂ ਦੀ ਹਿੰਦੂਆਂ ਦੀ ਗਿਣਤੀ ਵੱਧ ਹੁੰਦੀ ਹੈ, ਸੰਗਤ ਦੀ ਗਿਣਤੀ ਘੱਟ ਹੁੰਦੀ, ਸਿੱਖ ਵੀ ਸ਼ਹੀਦ ਹੁੰਦੇ ਹਨ। ਮਹਾਰਾਜ ਕਿਰਪਾ ਕਰੋ। ਕਲਗੀਧਰ ਜੀ ਕੁਝ ਸਮੇਂ ਲਈ ਚੁੱਪ ਰਹੇ, ਫਿਰ ਗਰੀਬ ਨਵਾਜ ਪਾਤਸ਼ਾਹ ਧੀਰਜ ਦਿੰਦਿਆਂ ਬੋਲੇ ਕਿ ਹੁਣ ਅਸੀਂ ਐਸਾ ਪੰਥ ਸਾਜਾਂਗੇ ਜਦੋਂ ਜੰਗ ਦੇ ਮੈਦਾਨ 'ਚ ਲੜੇਗਾ ਤੇ ਲੜਨ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਬ੍ਰਹਮ ਪਰਮੇਸ਼ਰ ਦੀ ਸ਼ਕਤੀ ਉਹਨਾਂ ਦੇ ਨਾਲ ਵਰਤੇਗੀ, ਉਹ ਸ਼ਕਤੀ ਪ੍ਰਗਟ ਕਰਕੇ ਪੰਥ ਵਿੱਚ ਪਰਣੀ ਹੈ। ਅਕਾਲ ਪੁਰਖ ਜੀ ਦੀ ਜਿਹੜੀ ਸ਼ਕਤੀ ਹੈ ਉਹਨੂੰ ਮਾਤਾ ਰੂਪ ਦੇ ਵਿੱਚ ਅਰਾਧਿਆ। ਪਰਮੇਸ਼ਰ ਦੀ ਸ਼ਕਤੀ ਅਕਾਲ ਪੁਰਖ ਤੋਂ ਵੱਖਰੀ ਨਹੀਂ ਹੈ। ਇੱਕ ਗੱਲ ਯਾਦ ਰੱਖਣੀ, ਸ਼ਕਤੇ ਦੀ ਸ਼ਕਤੀ ਸ਼ਕਤੀ ਸ਼ਕਤੇ ਤੋਂ ਵੱਖਰੀ ਨਹੀਂ ਹੁੰਦੀ। ਸਾਡੇ ਸਰੀਰ ਦਾ ਬਲ ਸਾਡੇ ਤੋਂ ਵੱਖਰਾ ਤਾਂ ਨਹੀਂ ਹੈ, ਸਾਡੀ ਤਾਕਤ ਸਾਡਾ ਬਲ ਸਾਡੇ ਸਰੀਰ ਵਿੱਚ ਹੀ ਹੈ ਨਾ, ਉਹ ਸਰੀਰ ਤੋਂ ਭਿੰਨ ਨਹੀਂ ਹੈ। ਏਦਾਂ ਸ਼ਕਤੇ ਦੀ ਜਿਹੜੀ ਸ਼ਕਤੀ ਹੈ ਅਕਾਲ ਪੁਰਖ ਦੀ ਉਹਦੇ ਤੋਂ ਭਿੰਨ ਨਹੀਂ ਹੈ, ਵੱਖਰੀ ਨਹੀਂ ਹੈ। ਉਸੇ ਦੀ ਅਰਾਧਨਾ ਮਹਾਰਾਜ ਜੀ ਨੇ ਕੀਤੀ, ਮਾਤਾ ਰੂਪ ਵਿੱਚ ਪਰਮੇਸ਼ਰ ਮਾਤਾ ਵੀ ਹੈ, ਪਰਮੇਸ਼ਰ ਪਿਤਾ ਵੀ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਹ ਸਾਰੀ ਲੀਲਾ ਰਚੀ ਹੈ ਪਹਿਲਾਂ ਕਿ ਕਿਵੇਂ ਕੇਸ਼ਵ ਦਾਸ ਪੰਡਿਤ ਆਉਂਦਾ, ਉਹ ਸਾਰੀ ਕਥਾ ਆ ਰਹੀ ਹੈ ਅਗਲਿਆਂ ਪ੍ਰਕਰਣਾਂ ਵਿੱਚ। ਆਓ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਜੀ ਦੀ ਪਾਵਨ ਕਥਾ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਿਤਵਤ ਬਿਦਤਨ ਚੰਡਕਾ, ਸ਼੍ਰੀ ਸਤਿਗੁਰ ਮਹਾਰਾਜ।
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਹੁਣ ਚਿਤਵਦੇ ਹਨ ਕਿ ਖੇਡ ਵਿਖਾਈਏ ਸੰਸਾਰ ਦੇ ਲੋਕਾਂ ਨੂੰ, ਚੰਡੀ ਪ੍ਰਗਟ ਕਰਨ ਦੀ ਲੀਲਾ ਰਚੀਏ। ਉਹ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਚਿਤ 'ਚ ਚਿਤਵਦੇ ਹਨ।
ਸੁਪਤ ਜਥਾ ਸੁਖ ਨਿਸਬਿਖੈ, ਬੜੀ ਗਰੀਬ ਨਿਵਾਜ।
ਰਾਤ ਦਾ ਸਮਾਂ ਪੈ ਚੁੱਕਾ ਸੀ, ਦਿਨ ਵੇਲੇ ਸੰਗਤ ਨਾਲ ਵਾਰਤਾਲਾਪ ਮਹਾਰਾਜ ਜੀ ਦੀ ਅੱਜ ਇਸੇ ਸੰਬੰਧ ਵਿੱਚ ਹੋਈ ਸੀ ਕਿ ਪੰਥ ਸਾਜਣਾ, ਹੁਣ ਅਕਾਲ ਪੁਰਖ ਜੀ ਦੀ ਸਹਾਇਤਾ ਦੀ ਲੋੜ ਹੈ, ਕਿਉਂਕਿ ਮਹਾਰਾਜ ਜੀ ਨੇ ਕਿਹਾ ਸੀ ਪੰਥ ਚਲਾ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ। ਹੁਣ ਅਕਾਲ ਪੁਰਖ ਦੀ ਸਹਾਇਤਾ ਲਈ ਅਕਾਲ ਪੁਰਖ ਦਾ ਆਵਾਹਨ ਕਰਨਾ ਹੈ, ਉਹ ਸਾਰੀ ਸੋਚ ਮਹਾਰਾਜ ਜੀ ਦੇ ਹਿਰਦੇ 'ਚ ਚੱਲ ਰਹੀ ਹੈ। ਰਾਤ ਦਾ ਸਮਾਂ, ਮਹਾਰਾਜ ਜੀ ਆਪਣੇ ਸੁਖਾਸਣਾਂ ਤੇ ਬਿਰਾਜਮਾਨ ਹੋਏ ਹਨ।
ਪਾਦੜੀ ਚੰਦ ਪੁੱਠ ਅੰਤ ਸੇਜ ਤੇ ਤੇਜ ਰੂਪ,
ਤੇਜ ਨੂੰ ਵੀ ਤੇਜ ਦੇਣ ਵਾਲੇ ਆ ਤੇਜਸਵੀਆਂ ਚੀਜ਼ਾਂ, ਨਾ ਸੂਰਜ ਦਾ ਤੇਜ ਚਮਕਦਾ ਨਾ ਚੰਦਰਮਾ ਦਾ ਤੇਜ ਹੈ, ਇਹਨਾਂ ਨੂੰ ਵੀ ਜਿਹੜਾ ਤੇਜ ਦੇਵੇ ਉਹ ਕੌਣ ਨੇ? ਉਹ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਹਨ। ਤੋ ਤੇਜ ਦਾ ਤੇਜ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਦੋਂ ਅੰਮ੍ਰਿਤ ਵੇਲਾ ਹੋਇਆ,
ਖੁੱਲੇ ਅੰਤ ਪਲਕ ਲੋਚਨ ਅਨੂਪ,
ਮਹਾਰਾਜ ਜੀ ਦੀਆਂ ਕਮਲ ਜੈਸੀਆਂ ਪੰਖੜੀਆਂ ਵਰਗੀਆਂ ਪਲਕਾਂ ਖੁੱਲੀਆਂ ਹਨ, ਨੇਤਰ ਕਮਲ ਮਹਾਰਾਜ ਜੀ ਦੇ ਖੁੱਲੇ ਹਨ, ਖਿੜੇ ਹਨ ਅੰਮ੍ਰਿਤ ਵੇਲੇ।
ਪੜਿਅੰਤ ਸ਼ਬਦ ਚੋਂ ਔਰ ਜੋਰ।
ਅੰਮ੍ਰਿਤ ਵੇਲੇ ਗੁਰੂ ਘਰ ਦਾ ਮਾਹੌਲ ਕਿਹੋ ਜਿਹਾ ਹੁੰਦਾ ਹੈ? ਅੰਮ੍ਰਿਤ ਵੇਲੇ ਗੁਰੂ ਘਰ ਦੇ ਵਿੱਚ ਆਨੰਦਪੁਰ ਸਾਹਿਬ ਜਦੋਂ ਪਾਤਸ਼ਾਹ ਉੱਠੇ, ਚਾਰੇ ਪਾਸੇ ਗੁਰਸਿੱਖ ਗੁਰਬਾਣੀ ਪੜ੍ਹ ਰਹੇ ਜ਼ੋਰ ਜ਼ੋਰ ਨਾਲ, ਗੱਜ ਗੱਜ ਕੇ ਗੁਰਸਿੱਖ ਬਾਣੀ ਪੜ੍ਹਦੇ ਹਨ, ਗੱਜ ਗੱਜ ਕੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ ਕਰਦੇ। ਜਿੱਥੇ ਜਿੱਥੇ ਵੀ ਕਿਸੇ ਸਿੱਖ ਦਾ ਆਸਣ, ਗੱਜ ਕੇ ਕਿਉਂ ਕਰਦੇ ਵੀ ਲਾਗੇ ਜਿਹੜਾ ਬੈਠਾ ਉਹ ਸੁਣੀ ਜਾਵੇ, ਜਿਹੜਾ ਪੜ੍ਹ ਸਕਦਾ ਆਪ ਪੜ੍ਹ ਲਏ, ਜਿਹੜਾ ਨਹੀਂ ਪੜ੍ਹ ਸਕਦਾ ਉਹ ਸੁਣ ਲਵੇ। ਤੋ ਗੱਜ ਗੱਜ ਕੇ ਗੁਰਬਾਣੀ ਪੜ੍ਹਦੇ ਗੁਰਸਿੱਖ। ਇਹ ਨਹੀਂ ਵੀ ਮੂੰਹ 'ਚ ਘੁੰਗਣੀਆਂ ਪਾ ਛੱਡਦੇ। ਅੱਜ ਕੱਲ੍ਹ ਤਾਂ ਪਾਠੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰੀ ਦੀ ਆ ਵੀ ਸੁਣਾ ਦਿਓ ਰੱਬ ਦਾ ਵਾਸਤਾ, ਤੇ ਉਹ ਵੀ ਹੌਸਲਾ ਜਿਹਾ ਕਰਕੇ ਮਸਾਂ ਹੀ ਬੋਲਦੇ ਆ। ਸੋ ਕਹਿਣ ਤੋਂ ਭਾਵ ਪ੍ਰਾਤ ਨੂੰ ਗੁਰਸਿੱਖ ਗੱਜ ਗੱਜ ਕੇ ਗੁਰਬਾਣੀ ਪੜ੍ਹਦੇ ਹਨ।
ਤੁਨ ਰਾਗ ਸੁਮਧੁਰ ਮਿਰਦੰਗ ਕੋਰ।
ਔਰ ਬੜੀ ਉਧਰ ਦਰਬਾਰ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਅੰਮ੍ਰਿਤ ਵੇਲੇ, ਤੇ ਬੜੇ ਸੋਹਣੇ ਰਾਗਾਂ ਦੇ ਵਿੱਚ ਧੁਨ ਦੇ ਵਿੱਚ ਮਿਰਦੰਗ ਵੱਜਦੇ ਹਨ। ਇਸੇ ਤਰ੍ਹਾਂ ਹੋਰ ਵੀ ਜਿਹੜੇ ਸਾਜ ਨੇ ਉਹ ਵੱਜਦੇ ਹਨ।
ਚਰਣ ਅੰਤ ਤਾਰ ਬਾਜੰਤ ਬੈਂਡ।
ਜਿਹੜੇ ਤਾਰਾਂ ਵਾਲੇ ਸਾਜ ਨੇ, ਤਾਰਾਂ ਵਾਲੇ ਸਾਜ ਜਿਵੇਂ ਤਾਊਸ ਹੈ, ਰਬਾਬ ਹੈ, ਤਾਨਪੁਰਾ ਹੈ, ਇਸੇ ਤਰ੍ਹਾਂ ਦਿਲਰੁਬਾ ਹੈ, ਇਹ ਪੁਰਾਤਨ ਸਾਜ ਨੇ। ਗੁਰੂ ਸਾਹਿਬ ਪਾਤਸ਼ਾਹ ਨੇ ਜਿਹੜੇ ਸਾਜ ਨੇ ਆਪ ਯਾਦ ਕੀਤੇ ਹਨ। ਸਰੰਦਾ ਹੈ, ਇਹ ਸਾਜ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਵੱਜਦੇ ਹਨ।
ਗਾਵੰਤ ਗਿਆਨ ਦਾ ਗੁਰਨ ਬੈ।
ਜੋ ਗਿਆਨ ਦੇਣ ਵਾਲੀ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਹੈ, ਉਸ ਅੰਮ੍ਰਿਤਮਈ ਬਾਣੀ ਨੂੰ ਰਾਗੀ ਸਿੰਘ ਜਿਹੜੇ ਰਬਾਬੀ ਸਿੱਖ ਨੇ ਉਹ ਗਾਇਨ ਕਰਦੇ, ਬੜੇ ਪ੍ਰੇਮ ਨਾਲ ਗਾਇਨ ਕਰਦੇ ਹਨ।
ਤਰੇ ਅੰਤ ਹਿਰਦੈ ਜਿਨ ਕੋ ਵਿਚਾਰ।
ਔਰ ਜਿਸ ਬਾਣੀ ਦੇ ਵਿੱਚ ਬ੍ਰਹਮ ਵਿਚਾਰ ਰੱਖੀ ਹੋਈ, ਜਿਤਨੀ ਇਹ ਬਾਣੀ ਹੈ ਖਾਲਸਾ ਜੀ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਇਹ ਗੀਤ ਨਹੀਂ ਵੀ ਕੇਵਲ ਗਾਉਣ ਵਾਸਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹਦੇ ਵਿੱਚ ਬ੍ਰਹਮ ਵਿਚਾਰ ਹੈ, ਇਹ ਸਾਰੀ ਗੁਰਬਾਣੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਦੀ ਬ੍ਰਹਮ ਵਿਚਾਰ ਹੈ।
ਨਿਸ਼ਟੰਤ ਕਾਮ ਆਦਿਕ ਵਿਕਾਰ।
ਜਿਹੜਾ ਇਸ ਅੰਮ੍ਰਿਤ ਬਾਣੀ ਨੂੰ ਸੁਣਦਾ ਹੈ, ਆਪਣੇ ਹਿਰਦੇ ਚ ਸੁਣ ਕੇ ਫਿਰ ਇਸ ਬਾਣੀ ਦੀ ਬ੍ਰਹਮ ਵਿਚਾਰ ਨੂੰ ਵਿਚਾਰਦਾ, ਉਹਦੇ ਅੰਦਰ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ ਉਹਨਾਂ ਵਿਕਾਰਾਂ ਦਾ ਨਾਸ਼ ਕਰਦੀ ਹੈ ਗੁਰਬਾਣੀ। ਪਾਤਸ਼ਾਹ ਨੇ ਬੜੇ ਸਪਸ਼ਟ ਲਫ਼ਜ਼ਾਂ ਚ ਬਚਨ ਕਹੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਜਿਨ੍ਹਾਂ ਦੇ ਹਿਰਦਿਆਂ ਚੋਂ ਗੁਰੂ ਦੀ ਬਾਣੀ ਵਿਸਰ ਜਾਂਦੀ ਹੈ ਉਹ ਕੋੜੀਆਂ ਵਾਂਗੂ ਵਿਰਲਾਪ ਕਰਦੇ ਨੇ। ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰਬਾਣੀ ਵਸਦੀ ਆ ਉੱਥੇ ਤਪਸ਼ ਨਹੀਂ ਰਹਿੰਦੀ, ਉੱਥੇ ਵਿਕਾਰਾਂ ਦੀ ਭੱਠੀ ਵਿੱਚ ਉਹਨਾਂ ਦੇ ਹਿਰਦੇ ਤਪਸ਼ ਨਾਲ ਸੜਦੇ ਨਹੀਂ ਹਨ, ਉਹਨਾਂ ਦੇ ਹਿਰਦਿਆਂ ਚ ਸ਼ੀਤਲਤਾ ਵਰਤ ਜਾਂਦੀ ਹੈ।
ਚੜੇ ਅੰਤ ਡੰਕ ਨੋਬਤ ਬਜੰਤ।
ਉਧਰ ਨਗਾਰੇ ਤੇ ਚੋਬਾਂ ਵੱਜਦੀਆਂ ਅੰਮ੍ਰਿਤ ਵੇਲੇ, ਤੇ ਨਾਲ ਨੌਬਤਾਂ ਵੱਜਦੀਆਂ ਮਹਾਰਾਜ ਜੀ ਦੇ ਦਰਵਾਜੇ ਦੇ ਬਾਹਰ।
ਤਰਸੇ ਅੰਤ ਸ਼ਤਰੂ ਸ਼੍ਰੋਣੇ ਸੁਨੰਤ।
ਜਿਹੜੇ ਗੁਰੂ ਘਰ ਦੇ ਦੋਖੀ ਤੇ ਦੁਸ਼ਮਣ ਨੇ ਜਦੋਂ ਨਗਾਰੇ ਦੀ ਆਵਾਜ਼ ਸੁਣਦੇ ਨੇ, ਨੌਬਤਾਂ ਦੀ ਆਵਾਜ਼ ਸੁਣਦੇ, ਉਹ ਡਰ ਜਾਂਦੇ, ਭੈ ਭੀਤ ਹੋ ਜਾਂਦੇ, ਦੁਸ਼ਮਣਾਂ ਦੇ ਹਿਰਦਿਆਂ ਚ ਸਹਿਮ ਪੈਦਾ ਹੋ ਜਾਂਦਾ ਹੈ।
ਬੋਲਤ ਨਕੀਬ ਸਤਿਗੁਰ ਪ੍ਰਤਾਪ।
ਨਕੀਬ ਜਦੋਂ ਲੋ ਲੱਗ ਜਾਂਦੀ ਨਾ, ਦਿਨ ਚੜ੍ਹਦਾ, ਉਹ ਦਰਾਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪੈਂਦਾ, ਤੇ ਨਕੀਬ ਫਿਰ ਗੁਰੂ ਕਲਗੀਧਰ ਜੀ ਦਾ ਜਸ ਗਾਉਂਦੇ। ਨਕੀਬ ਰਾਜਿਆਂ ਦੇ ਦਰਵਾਜੇ ਤੇ ਹੁੰਦੇ ਸੀ ਪੁਰਾਣੇ ਸਮਿਆਂ ਵਿੱਚ, ਰਾਜਿਆਂ ਲਈ ਜਿਹੜਾ ਅਲਾਰਮ ਬੋਲਦਾ ਸੀ ਉਹ ਨਕੀਬ ਸਨ। ਜਦੋਂ ਥੋੜਾ ਜਿਹਾ ਦਿਨ ਚੜ੍ਹਨ ਤੋਂ ਪਹਿਲਾਂ ਹੀ ਨਕੀਬਾਂ ਨੇ ਬਾਹਰ ਆ ਕੇ ਉੱਚੀ ਉੱਚੀ ਆਵਾਜ਼ ਚ ਕਹਿਣਾ ਸ਼ਹਿਨ ਸ਼ਾਹ ਆਲਮ ਪਨਾਹ, ਜਿਹੜੀ ਵਡਿਆਈ ਦੇ ਸ਼ਬਦ। ਕਲਗੀਧਰ ਜੀ ਦੇ ਦਰਬਾਰ ਦੇ ਬਾਹਰ ਵੀ ਜਦੋਂ ਕੀਰਤਨ ਦਾ ਭੋਗ ਪੈ ਜਾਂਦਾ, ਫਿਰ ਨਕੀਬ ਮਹਾਰਾਜ ਕਲਗੀਧਰ ਦਾ ਜਸ ਗਾਉਂਦੇ, ਸਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਪੁੱਤਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਪੋਤਰੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪੜਪੋਤਰੇ। ਇਉਂ ਫਿਰ ਮਹਾਰਾਜ ਜੀ ਦੀ ਵਡਿਆਈ ਕਰਦੇ, ਉਹ ਨਕੀਬ ਮਹਾਰਾਜ ਜੀ ਦਾ ਜਸ ਗਾਇਨ ਕਰਦੇ ਹਨ।
ਜੈ ਕਹਾ ਹੋਤ ਕਰਤਾਰ ਜਾਪ।
ਆਨੰਦਪੁਰ ਸਾਹਿਬ ਜੀ ਦੇ ਕੱਲੇ ਕੱਲੇ ਬਾਜ਼ਾਰ ਵਿੱਚ, ਗਲੀ ਵਿੱਚ, ਜਿੱਥੇ ਜਿੱਥੇ ਵੀ ਗੁਰਸਿੱਖਾਂ ਦੇ ਘਰ ਨੇ, ਜਿੱਥੇ ਗੁਰਸਿੱਖ ਜਾ ਰਹੇ ਨੇ ਆ ਰਹੇ ਨੇ, ਹਰ ਪਾਸੇ ਗੁਰਬਾਣੀ ਦਾ ਸ਼ਬਦ ਹੀ ਗੂੰਜ ਰਿਹਾ। ਕੋਈ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਦੁਨਿਆਵੀ ਗੱਲ ਨਹੀਂ ਕਰਦਾ, ਸਭ ਬਾਣੀ ਪੜ੍ਹਦੇ ਹੈ। ਅੱਜ ਕੱਲ੍ਹ ਕਈ ਵਾਰੀ ਵੇਖਣ ਚ ਆਉਂਦਾ ਹੈ ਵੀ ਅੰਮ੍ਰਿਤ ਵੇਲੇ ਘਰੋਂ ਉੱਠ ਕੇ ਵੀ ਆਉਂਦੇ ਗੁਰਮੁਖ, ਨੀਂਦ ਛੱਡ ਕੇ ਇੱਥੇ ਆ ਕੇ ਵੀ ਫਿਰ ਗੱਪਾਂ ਮਾਰਨ ਤੋਂ ਬਾਅਦ ਨਹੀਂ ਆਉਂਦੇ, ਇੱਧਰ ਉੱਧਰ ਦੀਆਂ ਗੱਲਾਂ ਕਰਕੇ ਟਾਈਮ ਅਜਾਈ ਕਰਨ ਦੀ ਬਜਾਏ ਆ ਵੀ ਕੋਈ ਪੰਜ ਸੱਤ ਪਾਠ ਜਪਜੀ ਸਾਹਿਬ ਦੇ ਪੜ੍ਹ ਲਓ, ਸੇਵਾ ਕਰਦਿਆਂ ਕਰਦਿਆਂ ਕੋਈ ਦਸ ਪਾਠ ਚੌਪਈ ਸਾਹਿਬ ਦੇ ਕਰ ਲਓ, ਗੱਲਾਂ ਚੋਂ ਕੀ ਲੱਭਣਾ। ਤੋ ਗੁਰੂ ਘਰ ਵਿੱਚ ਆ ਕੇ ਯਤਨ ਕਰਨਾ ਚਾਹੀਏ, ਜਦੋਂ ਅੰਮ੍ਰਿਤ ਵੇਲੇ ਆਏ ਹਾਂ, ਸ਼ਾਂਤੀ ਨਾਲ ਗੁਰਬਾਣੀ ਪੜ੍ਹਨੀ। ਜੇ ਨਹੀਂ ਪੜ੍ਹਨੀ, ਜੋ ਕੀਰਤਨ ਹੋ ਰਿਹਾ ਤਾਂ ਸੁਣੋ, ਪ੍ਰੇਮ ਸਹਿਤ ਸੁਣੋ, ਸੁਣਨ ਦਾ ਵੀ ਵੱਡਾ ਵੱਡਾ ਮਹਾਤਮ ਹੈ, ਪੁੰਨ ਹੈ। ਤੋ ਆਨੰਦਪੁਰ ਸਾਹਿਬ ਦਾ ਮਾਹੌਲ ਦੱਸ ਰਹੇ ਨੇ ਗੁਰੂ ਸਾਹਿਬ ਜੀ ਦੇ ਸਮੇਂ ਕਿੱਦਾਂ ਦਾ ਹੈ। ਕਹਿੰਦੇ ਹਰ ਗਲੀ ਵਿੱਚ ਅੰਮ੍ਰਿਤ ਵੇਲੇ ਗੁਰਬਾਣੀ ਦੀਆਂ ਗੂੰਜਾਂ ਸੁਣਦੀਆਂ ਹਨ। ਪੈਨੀ ਰਹਿ ਨੜੀਏ ਚਮਕਣ ਤਾਰੇ, ਜਿਵੇਂ ਰਾਤ ਨੂੰ ਤਾਰੇ ਚਮਕਦੇ ਆ, ਏਦਾਂ ਗੁਰਸਿੱਖ ਅੰਮ੍ਰਿਤ ਵੇਲੇ ਜਾਗ ਕੇ ਚਮਕਦੇ ਆ ਗੁਰਬਾਣੀ ਨਾਲ, ਆਪਣੇ ਮਨ ਲਿਸ਼ਕਾਉਂਦੇ ਆ, ਹਿਰਦੇ ਸ਼ੁੱਧ ਕਰਦੇ ਹਨ, ਗੁਰਬਾਣੀ ਪੜ੍ਹਦੇ ਨੇ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਉਹ ਮਾਨੋ ਅੰਮ੍ਰਿਤ ਦੀਆਂ ਬੂੰਦਾਂ ਵਰਦੀਆਂ ਹਨ।
ਡੰਕੀ ਰਣੰ ਖੜਕੇ ਕੜਿਆਲ,
ਫਿਰ ਜਿਵੇਂ ਹੀ ਦਿਨ ਚੜਦਾ ਕਹਿੰਦੇ ਨਗਾਰੇ ਵੱਜਦੇ ਨੇ, ਕੜਿਆਲ ਖੜਕਦੇ ਹਨ।
ਦਰ ਪੜੇ ਪਾਠ ਕੀਰਤ ਵਿਸਾਲ,
ਬਹੁਤ ਗੁਰੂ ਘਰਾਂ ਵਿੱਚ ਕੜਿਆਲ ਵਜਾਉਣ ਦੀ ਮਰਿਆਦਾ ਹੈ ਵੀ ਜਦੋਂ ਇੱਕ ਘੰਟਾ ਲੰਘਦਾ, ਹੁਣ ਅੱਜ ਕੱਲ੍ਹ ਉਸ ਹਿਸਾਬ ਨਾਲ ਵੀ ਜੇ ਨੌ ਵੱਜ ਗਏ ਤੇ ਨੌ ਵੇਰੀ ਉਹ ਕੜਿਆਲ ਦੇ ਉੱਤੇ ਹਥੌੜਾ ਹੁੰਦਾ ਲੋਹੇ ਦਾ, ਉਹਨੂੰ ਮਾਰਦੇ ਹਨ ਵੀ ਦੂਰ ਤੱਕ ਆਵਾਜ਼ ਜਾਵੇ, ਪਤਾ ਲੱਗ ਜੇ ਵੀ ਨੌ ਵੱਜ ਗਏ ਆ, ਫਿਰ ਦਸ ਵੱਜ ਗਏ ਆ। ਏਦਾਂ ਪੁਰਾਣੇ ਸਮੇਂ ਪਹਿਰਾਂ ਦੇ ਹਿਸਾਬ ਨਾਲ ਕੜਿਆਲ ਵੱਜਦੇ ਸਨ। ਤੋ ਕੜਿਆਲ ਵੱਜਦੇ ਹਨ, ਭੱਟ ਜਿਹੜੇ ਨੇ ਉਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਕੀਰਤੀ ਗਾਇਨ ਕਰਦੇ, ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਆਉਂਦੀ ਹੈ, ਜਦੋਂ ਪ੍ਰਕਾਸ਼ ਕਰਦੇ ਸਿੰਘ ਸਾਹਿਬਾਨ ਤੇ ਭੱਟ ਸਨਮੁਖ ਖਲੋ ਕੇ ਸਵਈਏ ਪੜ੍ਹਦੇ ਪੰਜ ਛੇ ਪੰਜਵੇਂ ਪਾਤਸ਼ਾਹ ਤਾਈ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਤੱਕ ਪੰਜ ਪਾਤਸ਼ਾਹੀਆਂ ਦੇ ਸਵਈਏ ਭੱਟਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਤੋ ਉਹਨਾਂ ਸਵਈਆਂ ਦਾ ਵਿੱਚੋਂ ਸਵਈਏ ਪੜ੍ਹਦੇ, ਇਹ ਪੁਰਾਤਨ ਸਮੇਂ ਤੋਂ ਹੀ ਮਰਿਆਦਾ ਹੈ ਕਿ ਭੱਟ ਗੁਰੂ ਸਾਹਿਬ ਜੀ ਦੀ ਕੀਰਤੀ ਗਾਇਨ ਕਰਦੇ ਹਨ।
ਬਜੇ ਅੰਤ ਸੰਖ ਤੁਰਰੀ ਅਨੇਕ,
ਸੰਖ ਵੀ ਵੱਜਦੇ, ਹੁਣ ਅੱਜ ਕੱਲ੍ਹ ਕੱਟੜਤਾ ਆਦਿਕ ਆ ਗਈ, ਵੱਖਰੀ ਗੱਲ ਹੈ। ਉਹ ਸ਼ੰਖ ਵੱਜਦੇ, ਤੁਰਰੀਆਂ ਵੱਜਦੀਆਂ, ਨੌਬਤਾਂ ਵੱਜਦੀਆਂ, ਸ਼ਹਿਨਾਈਆਂ ਵੱਜਦੀਆਂ ਗੁਰੂ ਘਰ ਵਿੱਚ ਖੁਸ਼ੀ ਦੇ ਨਾਲ। ਕਹਿੰਦੇ ਏਦਾਂ ਮਹਾਰਾਜ ਜੀ ਦੀ ਉਪਮਾ ਵਿੱਚ ਗਾਇਆ ਜਾਂਦਾ,
ਸੁਣ ਉਠਤ ਸਿੱਖ ਤਾਰਤ ਬਬੇਕ।
ਅੰਮ੍ਰਿਤ ਵੇਲੇ ਜਦੋਂ ਨਗਾਰਾ ਵੱਜਦਾ, ਕੜਿਆਲ ਵੱਜਦਾ, ਆਵਾਜ਼ ਸੁਣ ਕੇ ਗੁਰਸਿੱਖ ਘਰਾਂ ਵਿੱਚ ਉੱਠ ਕੇ ਤਿਆਰ ਬਰ ਤਿਆਰ ਹੋ ਜਾਂਦੇ ਵੀ ਅੰਮ੍ਰਿਤ ਵੇਲਾ ਹੋ ਗਿਆ। ਉਦੋਂ ਕਿਹੜਾ ਅੱਜ ਵਾਂਗੂ ਘੜੀਆਂ ਸੀ ਜਿਹੜੀਆਂ ਵੇਖਣੀਆਂ ਹੁੰਦੀਆਂ, ਏਦਾਂ ਆਵਾਜ਼ ਸੁਣਦੇ ਵੀ ਅੰਮ੍ਰਿਤ ਵੇਲਾ ਹੋ ਗਿਆ ਹੈ, ਸਾਰਿਆਂ ਨੇ ਉੱਠ ਕੇ ਤਿਆਰ ਬਰ ਤਿਆਰ ਹੋ ਜਾਣਾ। ਇਹ ਤਾਂ ਹੁਣ ਤਾਂ ਹੀ ਮਰਿਆਦਾ ਰਹੀ, ਕਈ ਪਿੰਡਾਂ ਚ ਹੁਣ ਵੀ ਹੈ, ਭਾਵੇਂ ਅੱਜ ਕੱਲ੍ਹ ਘੜੀਆਂ ਘਰ ਘਰ ਵਿੱਚ ਨੇ, ਸਾਰਿਆਂ ਦੇ ਹੱਥਾਂ ਮੋਬਾਈਲਾਂ ਤੇ ਵੀ ਨੇ, ਪਰ ਹੁਣ ਵੀ ਬਹੁਤ ਨਗਰਾਂ ਵਿੱਚ ਪਹਿਲਾਂ ਵੀ ਇਹ ਮਰਿਆਦਾ ਰਹੀ ਹੈ ਵੀ ਸਵੇਰੇ ਗ੍ਰੰਥੀ ਸਿੰਘ ਨੇ ਜਦੋਂ ਪ੍ਰਕਾਸ਼ ਕਰਨਾ ਪਹਿਲਾਂ ਹੋਕਾ ਦੇ ਦੇਣਾ, ਸੰਗਤ ਜੀ ਅੰਮ੍ਰਿਤ ਵੇਲਾ ਹੋ ਗਿਆ ਤੇ ਉੱਠੋ ਤਿਆਰ ਬਰ ਤਿਆਰ ਹੋਵੋ, ਮਹਾਰਾਜ ਜੀ ਦਾ ਪ੍ਰਕਾਸ਼ ਹੋਣ ਲੱਗਾ, ਆ ਕੇ ਸਤਿਗੁਰਾਂ ਦੇ ਦਰਸ਼ਨ ਕਰੋ, ਬਾਣੀ ਪੜ੍ਹੋ। ਗ੍ਰੰਥੀ ਸਿੰਘ ਸਾਰੇ ਪਿੰਡ 'ਚ ਆਵਾਜ਼ ਦਿੰਦੇ, ਉਹੀ ਆਵਾਜ਼ ਸੁਣ ਕੇ ਪੁਰਾਣੇ ਬਜ਼ੁਰਗ ਸਾਡੇ ਉੱਠ ਕੇ ਵੀ ਆਵਾਜ਼ ਆ ਗਈ ਭਾਈ, ਉਹ ਆਪਣੇ ਨਾਲਦਿਆਂ ਨੂੰ ਵੀ ਆਵਾਜ਼ ਮਾਰਦੇ, ਉੱਠੋ ਭਾਈ ਗ੍ਰੰਥੀ ਸਿੰਘ ਜੀ ਹੋਕਾ ਦਿੰਦੇ ਆ, ਉੱਠੋ ਤਿਆਰ ਬਰ ਤਿਆਰ ਹੋਵੋ, ਦਿਨ ਚੜ੍ਹ ਚੱਲਿਆ। ਤੋ ਇਹ ਮਰਿਆਦਾ ਪੁਰਾਤਨ ਸਮਿਆਂ ਵਿੱਚ ਹੋਰ ਸੀ ਵੀ ਉਹ ਨਗਾਰਾ ਵੱਜਦਾ ਜਾਂ ਕੜਿਆਲ ਵੱਜਦਾ, ਉਹਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਅੰਮ੍ਰਿਤ ਵੇਲੇ, ਕਿਉਂਕਿ ਜਦੋਂ ਸ਼ਾਂਤੀ ਦਾ ਮਾਹੌਲ ਹੁੰਦਾ ਆਵਾਜ਼ ਦੂਰ ਤੱਕ ਸੁਣਾਈ ਦਿੰਦੀ, ਤੇ ਜਿਹਦੇ ਜਿਹਦੇ ਕੰਨਾਂ 'ਚ ਘਰਾਂ 'ਚ ਆਵਾਜ਼ ਪਹੁੰਚਣੀ ਸਭ ਨੇ ਉੱਠ ਕੇ ਤਿਆਰ ਬਰ ਤਿਆਰ ਹੋ ਜਾਣਾ।
ਮੰਗਲ ਮਹਾਨ ਮੰਦਰ ਸੁਪੋਰ,
ਘਰ ਵਿੱਚ ਮੰਗਲਾਚਾਰ ਹੋ ਰਹੇ ਨੇ, ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀ ਹੈ, ਵਿਗਾਸ ਹੈ, ਖੇੜਾ ਹੈ।
त्यागंत नींद हिंदवान मोर
इधर कलगिया वाले पातशाह जिन्हां दी कृपा करके अज जे हिंदू धर्म है ता उह बाजां वाले सतगुरु कलगीधर जी दी कृपा सदका ऐसे दीन दयाल सतगुरु जी भी अमृत वेले उठे त्यार बर त्यार होए
तिस काल अलंकृत आए दास
महाराज जी अमृत वेले उठ के ध्यान साधना च बैठ दे जदो लो लगदी उदो महाराज जी नेत्र खोल दे समाधि चो फिर सोहने बस्तर शरीर ते पहनने महाराज जी दे सेवादारा ने आ जाना बस्तर लैके शस्त्र लैके महाराज जी आभूषण भी पहन दे शरीर ते मोतियां दी माला पौनी डोलियां नाल अंगद बूटे बनने बादशाही चिन्ह सीस ते जगह सजानी कलगी सजानी वो सेवादारा ने ले आना सारा कुछ हाजिर कर देना पातशाह जी ने फिर अपने शरीर ते सारा कुछ सजाना
पुन सोच नान करते बनाए
पहले सोच स्नान पहला महाराज जी कर हट दे
बहुत दूर देश के बस्त्र आए
महाराज जी वास्ते रोजाना नवे नवे बस्त्र लेके आंदे सिख दूरों दूरों देशां विदेशां तो संगत आउंदी सारे बस्त्र लेके आउंदे नवे नवे बस्त्र रोजाना महाराज जी लई चल के आउंदे
सूखम विशाल मुल्को मंगाए
सिखां दी ए मन दी इच्छा हुंदी है कि जिन्ना कीमती असीं अपने तन ते बस्त्र पाया गुरु पातशाह लई जिहड़ा बस्त्र लैणा उहदे नालों घटो घट चार गुणा वध वधिया होवे ते महंगा होवे तो ये भावे आप तन ते मलन पाया होवे पर अपने साहब वास्ते अपने घर कच्चे होण सिख दी फिर भी तमन्ना हुंदी मेरे साहब दे घर विच संगे मरमर लगा होना चाहीदा ये इच्छा गुरसिखा विच पुरा ये भावना है ये नहीं भी सतगुरु सच्ची पातशाह जी किसी वस्तु दे भुखे ने उहदा प्रेम दी खेड वेखदे आ भावना सिखां दी कहिंदे बड़े बड़े कीमती बस्त्र जिहड़े सूखम धागे दे बने होए उह लिया के महाराज जी वास्ते भेटा करदे हन
पोशिश नवीन पैरे प्रभात
नवीन बस्त्र नवियां नवियां पोशाकां महाराज जी नित शरीर ते धारदे ने जो संगत लैके आउंदी है
पुन अलंकार शोभंत गात
फिर महाराज जी आभूषण अनेक प्रकार दे शरीर ते पहन दे जो शोभनीक हुंदे हन
दिन चर्यो सिंघासन पर थिरंत
जदों दिन चढ़ जांदा फिर महाराज जी दरबार च बाहर वड्डा दीवान लगदा संगत जिथे दर्शना दी उड़ीक विच बैठी हुंदी उदो पहला संगत दा दीवान लग जांदा फिर महाराज जी दर्शन देण आउंदे हुण पहला महाराज जी दा प्रकाश आउंदा संगत बाद विच दर्शन देण आउंदी है उल्टा काम हो गया है तो महाराज सच्ची पातशाह ने जदों सिंघास दीवान सज जाणा फिर आके सिंघासन विच बैठ के दर्शन देने
जुत बस्त्र शस्त्र अतिशय सुभंत
बड़े सोहने बस्त्रां शस्त्रां सहित महाराज जी शोभनीक होके सज के बैठ देने
तब एक सिख गुर निकटे आए
महाराज जी अज बैठे ही सन दीवान सजा के ते एने नू एक गुर सिख चल के आया
कर जोर अर्ज ऐसे सुनाए
हाथ जोड़ के सिख ने अर्ज कीती महाराज जी नू बेनती कीती
गुर पातशाह दिज जै सराए
कहण लगे महाराज जी गरीब नवाज पातशाह जी कोई दिन पहला जेडे ब्राह्मणा ने जिस केशव दास दी वड्याई कीती सी भी वह चंडी प्रगट करन दी विधि जानदा है महाराज जी जिस केशव दास दी बड़ी उपमा पंडता ने कही सी
रावर समीप कै गाथ जाए
जिहदे बारे बड़े ब्राह्मणा ने कहा सी भी वह बड़ा धर्मी है चंडी प्रगट करन दी सारी विधि नू ओदे बारे चंगी तरह जानदा है
पुन महादेव के बस्त जोए
जेड़ा बनारस दा रहण वाला बनारस दी नगरी जेड़ी शिवजी दी नगरी मन्नी जांदी है उत्थों दा वासी है
चल आए बाग में उतर सोए
आया महाराज जी सुभाविक शायद अगे किते जांदा होणा ते पातशाह ने बुलाया नहीं वेखो केशव दास नू इन्ना भी सतगुरां नू पंडतां ने कहा जरूर सी भी उह महाराज चंडी प्रगट करन दी विधि जाणदा तो पातशाह दे मन च फुरना होया अकाल पुरख दा फुरना ते आप ही पूरा होना सी उहदी खेड प्रगट करनी सी इह लीला कर रहे ने पातशाह ਉਹ ਕੇਸ਼ਵ ਦਾਸ ਸੁਭਾਵਕ ਆਪਣੇ ਆਪ ਹੀ ਬਿਨਾਂ ਬੁਲਾਇਆ ਆਨੰਦਪੁਰ ਸਾਹਿਬ ਆ ਗਿਆ ਸਿੱਖ ਨੇ ਆ ਕੇ ਦੱਸਿਆ ਮਹਾਰਾਜ ਬਾਹਰ ਬਾਗ ਵਿੱਚ ਆਨੰਦਪੁਰ ਸਾਹਿਬ ਬੜੇ ਬੜੇ ਸੋਹਣੇ ਬਾਗ ਲਵਾਏ ਸਨ ਮਹਾਰਾਜ ਨੇ ਤੋ ਬੜੇ ਬਾਗ ਰਾਗੀ ਬਾਗ ਬਕਾਇਦਾ ਜਿੱਥੇ ਰਾਗ ਰਾਗ ਵਿਦਿਆ ਦੇ ਜਾਣਨ ਵਾਲੇ ਰਾਗੀ ਗਵਈਏ ਘੰਟਿਆਂ ਬੱਧੀ ਬਹਿ ਕੇ ਰਾਗੀ ਬਾਗ ਵਿੱਚ ਰਾਗ ਵਿਦਿਆ ਦਾ ਅਭਿਆਸ ਕਰਦੇ। ਇੱਦਾਂ ਹੋਰ ਵੀ ਬਹੁਤ ਸਾਰੇ ਬਾਗ ਮਹਾਰਾਜ ਜੀ ਨੇ ਲਵਾਏ ਹੋਏ। ਕਹਿਣ ਲੱਗਾ ਜੀ ਬਾਹਰ ਬਾਗ ਵਿੱਚੋਂ ਪੰਡਿਤ ਜੀ ਆਏ ਹੋਏ ਨੇ।
ਕਹਿ ਜਾਈ ਸੁਕੇਸ਼ਵ ਦਾਸ ਨਾਮ,
ਮਹਾਰਾਜ ਕਹਿੰਦੇ ਨੇ ਵੀ ਉਸ ਪੰਡਿਤ ਦਾ ਨਾਮ ਕੇਸ਼ਵ ਦਾਸ ਹੈ।
ਵਿਦ ਚੰਡ ਪੂਜ ਬੇ ਗੁਣ ਤਾਮ,
ਜਿਹਦੇ ਬਾਰੇ ਇਹ ਵੀ ਗੱਲ ਪ੍ਰਚਲਿਤ ਹੈ ਵੀ ਉਹ ਚੰਡੀ ਪੂਜਣ ਵਿੱਚ ਬੜਾ ਬਲੀ ਹੈ। ਵੀ ਚੰਡੀ ਦੀ ਪੂਜਾ ਦੇ ਬੜੇ ਬੜੇ ਪ੍ਰਕਾਰ ਹੁੰਦੇ ਨੇ, ਬੜੇ ਬੜੇ ਜੰਤਰ ਮੰਤਰ ਹੁੰਦੇ ਨੇ, ਉਹ ਜਾਣਦਾ ਹੈ।
ਜੈ ਸੰਗ ਬ੍ਰਿੰਦ ਨਰ ਜੁਤ ਪ੍ਰਤਾਪ,
ਉਹਦੇ ਨਾਲ ਉਹਦੇ ਕਈ ਚੇਲੇ ਚਾਟੜੇ ਵੀ ਨੇ, ਕਿਉਂਕਿ ਬੜਾ ਪ੍ਰਸਿੱਧ ਪੰਡਿਤ ਸੀ, ਨਾਮੀ ਪੰਡਿਤ ਸੀ। ਉਹਦੇ ਨਾਲ ਉਹਦੇ ਆਲੇ ਦੁਆਲੇ ਬਹੁਤ ਸਾਰੇ ਲੋਕ ਵੀ ਉਹਦੇ ਜਿਹੜੇ ਸ਼ਰਧਾਲੂ ਨੇ ਉਹ ਵੀ ਆਏ ਹੋਏ ਨੇ।
ਜਗ ਮਾਤ ਸੁਜਾਤਰਾ ਜਾਤ ਆਪ,
ਪਤਾ ਲੱਗਾ ਵੀ ਉਹ ਦੇਵੀ ਦੀ ਜਿਹੜੀ ਯਾਤਰਾ ਇੱਥੇ ਲੱਗ ਗਏ ਕਾਂਗੜੇ ਦੇ ਵਿੱਚ, ਜਵਾਲਾ ਦੇਵੀ ਦਾ ਮੰਦਿਰ ਹੈ ਤੇ ਉਹ ਜਵਾਲਾ ਦੇਵੀ ਦੀ ਪੂਜਾ ਵਾਸਤੇ ਉੱਥੇ ਜਾ ਰਿਹਾ ਯਾਤਰਾ ਕਰਨ ਲਈ।
ਮੁਝ ਕੋ ਬੁਲਾਏ ਬੁਝੀ ਹੋ ਬਿਰਤੰਤ,
ਉਹ ਇੱਥੇ ਆਨੰਦਪੁਰ ਸਾਹਿਬ ਆ ਗਿਆ ਤੇ ਮੈਨੂੰ ਉਹਨੇ ਬੁਲਾ ਕੇ ਸਿੱਖ ਦੱਸ ਰਿਹਾ ਵੀ ਕੇਸ਼ਵ ਦਾਸ ਨੇ ਮੈਨੂੰ ਆਪਣੇ ਕੋਲ ਸੱਦਿਆ, ਬੁਲਾ ਕੇ ਕਹਿਣ ਲੱਗਾ
ਮੈਂ ਕਹਿਓ ਆਪ ਕੋ ਸਭ ਮਤੰਤ,
ਮੈਂ ਕਲਗੀਧਰ ਦੇ ਦਰਸ਼ਨ ਕਰਨੇ ਨੇ ਤੇ ਮੈਂ ਫਿਰ ਆਪ ਜੀ ਦਾ ਸਾਰਾ ਬਚਨ ਉਹਨੂੰ ਸੁਣਾਇਆ। ਉਹਨੇ ਆਪ ਜੀ ਬਾਰੇ ਮੈਨੂੰ ਪੁੱਛਿਆ ਕਿ ਕਲਗੀਧਰ ਜੀ ਦਾ ਕੀ ਸਵਰੂਪ ਹੈ, ਉਹ ਕੀ ਸਿਧਾਂਤ ਦਿੰਦੇ ਆ ਸੰਗਤ ਨੂੰ, ਤੋ ਆਪ ਜੀ ਦੇ ਸੰਬੰਧ ਵਿੱਚ ਜੋ ਉਹਨੇ ਪੁੱਛਿਆ ਮੈਂ ਦੱਸਿਆ।
ਸੁਨ ਆਨੰਦ ਤਾਰ ਪੁਨ ਪੁਨ ਬੁਝੇ,
ਮਹਾਰਾਜ ਕੇਸ਼ਵ ਦਾਸ ਤੁਹਾਡੀ ਵਡਿਆਈ ਸੁਣ ਕੇ ਇੰਨਾ ਖੁਸ਼ ਹੋਇਆ, ਇੰਨਾ ਆਨੰਦਿਤ ਹੋਇਆ ਵੀ ਬਾਰ ਬਾਰ ਪੁੱਛਦਾ ਸੀ ਹੋਰ ਦੱਸੋ ਕਲਗੀਧਰ ਜੀ ਦੇ ਬਾਰੇ, ਹੋਰ ਦੱਸੋ ਉਹਨਾਂ ਬਾਰੇ ਵੀ ਉਹ ਕੈਸੇ ਨੇ, ਉਹਨਾਂ ਦੀ ਵਡਿਆਈ ਕੀ ਹੈ, ਉਹ ਕੀ ਕਰਦੇ ਹਨ। ਏਦਾਂ ਉਹ ਬਾਰ ਬਾਰ ਆਪ ਜੀ ਬਾਰੇ ਪੁੱਛਦਾ ਹੈ।
ਚਿਤ ਚੈਤ ਕੇ ਗੁਰੂ ਬੁਲਾਏ ਲਈ,
ਉਹ ਚਾਹੁੰਦਾ ਵੀ ਕਲਗੀਧਰ ਜੀ ਮੈਨੂੰ ਆਪਣੇ ਦਰਬਾਰ ਚ ਬੁਲਾ ਕੇ ਦਰਸ਼ਨ ਦੇਣ। ਉਹਦੇ ਮਨ ਵਿੱਚ ਇੱਛਾ ਵੀ ਉਹ ਆਪ ਜੀ ਦੇ ਦਰਬਾਰ ਚ ਆ ਕੇ ਦਰਸ਼ਨ ਕਰਨਾ ਚਾਹੁੰਦਾ।
ਕਰ ਦਰਸ ਪ੍ਰਭੂ ਕੋ ਜਾਉ ਫੇਰ,
ਸੋਚਦਾ ਵੀ ਮੈਂ ਪਹਿਲਾਂ ਪ੍ਰਭੂ ਜੀ ਦੇ ਦਰਸ਼ਨ ਕਰ ਲਵਾਂ, ਫਿਰ ਬਾਅਦ ਵਿੱਚ ਜਿਹੜੀ ਜਵਾਲਾ ਦੀ ਯਾਤਰਾ ਨੂੰ ਜਾਣਾ ਬਾਅਦ ਵਿੱਚ ਜਾਵਾਂਗਾ।
ਇਹੋ ਆਸ਼ਾ ਪਰਖਿਓ ਤਾਂ ਹੇਰ,
ਉਹਦਾ ਆਸ਼ਾ ਪਰਖ ਕੇ ਉਹਦੇ ਅੰਦਰ ਦੀ ਸਾਰੀ ਗੱਲਬਾਤ ਜਾਣ ਕੇ ਫਿਰ ਮੈਂ ਆਪ ਜੀ ਕੋਲ ਆਇਆ ਹਾਂ।
ਚੱਲ ਆਏ ਆਪ ਤੇ ਲਖੀਏ ਨਾਏ,
ਤੇ ਮਹਾਰਾਜ ਆਪ ਜੀ ਦੇ ਪਾਸ ਚੱਲ ਕੇ ਇਸ ਲਈ ਆਇਆ ਹਾਂ ਕਿ ਕੇਸ਼ਵ ਦਾਸ ਆਪ ਜੀ ਕੋਲੋਂ ਆਗਿਆ ਮੰਗਦਾ ਆਪ ਜੀ ਦੇ ਚਰਨਾਂ ਵਿੱਚ ਆਉਣ ਲਈ।
ਚਿਤ ਚੈਤ ਅਧਿਕ ਹੋਏ ਮੇਲ ਪਾਏ,
ਉਹਦੇ ਮਨ ਚ ਬਹੁਤ ਜ਼ਿਆਦਾ ਤੀਵਰ ਇੱਛਾ ਹੈ ਤੁਹਾਨੂੰ ਮਿਲਣ ਦੀ, ਤੁਹਾਡੇ ਦਰਸ਼ਨ ਕਰਨ ਦੀ।
ਪ੍ਰਭ ਤੁਮ ਸਮਰੱਥ ਮਨ ਫੇਰ ਲੀਨ,
ਮਹਾਰਾਜ ਤੁਸੀਂ ਸਮਰੱਥ ਹੋ, ਜਿਹਦਾ ਮਰਜ਼ੀ ਮਨ ਫੇਰ ਲੈਂਦੇ ਹੋ, ਜਿਹਦਾ ਮਰਜ਼ੀ ਆਪਣੇ ਤੋਂ ਹਟਾ ਵੀ ਦਿੰਦੇ ਹੋ, ਤੁਹਾਡੀ ਖੇਡ ਹੈ ਮਹਾਰਾਜ। ਉਹਦਾ ਮਨ ਉਹ ਜਾ ਤਾਂ ਉਧਰ ਜਵਾਲਾ ਨੂੰ ਰਿਹਾ ਸੀ ਪਰ ਤੁਸੀਂ ਫੇਰ ਲਿਆ ਉਹਦਾ ਮਨ, ਉਹ ਤੁਹਾਡੇ ਦਰਸ਼ਨਾਂ ਨੂੰ ਆ ਗਿਆ ਤੇ ਹੁਣ ਆਪ ਜੀ ਕਿਰਪਾ ਕਰੋ।
ਬਾਂਚਤ ਜੋਰਦੈ ਆਗਵਨ ਕੀਨ,
ਤੇ ਮਹਾਰਾਜ ਸੱਚੀ ਪਾਤਸ਼ਾਹ ਉਹ ਆਇਆ ਹੈ ਹੁਣ ਆਪ ਜੀ ਕਿਰਪਾ ਨਾਲੇ। ਤੁਸੀਂ ਚਾਹੁੰਦੇ ਵੀ ਸੀ ਵੀ ਕੇਸ਼ਵ ਦਾਸ ਨੂੰ ਮਿਲੀਏ, ਵੇਖੀਏ ਵੀ ਉਹ ਕਿਵੇਂ ਕਰਦਾ, ਚੰਡੀ ਪ੍ਰਗਟ ਕਰਨ ਦੀ ਵਿਧੀ ਕਿਹੜੀ ਆ ਉਹਦੀ, ਉਹਦਾ ਤਰੀਕਾ ਜਾਣਨਾ ਚਾਹੁੰਦੇ ਸੀ ਮਹਾਰਾਜ, ਇਸ ਕਰਕੇ ਉਹ ਆਇਆ ਹੈ।
ਸੁਨ ਸ਼੍ਰੋਣ ਬੈਨ ਗੁਰ ਹਰਖ ਤਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਿੱਖ ਦੇ ਕੋਲੋਂ ਇਹ ਬਚਨ ਸੁਣੇ,
ਤਨ ਤਨ ਖੜਗ ਕੇ ਤੇ ਉਚਾਰੇ,
ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਬੜਾ ਧੰਨ ਹੈ ਸਿੱਖਾ, ਅਸੀਂ ਤਾਂ ਸੋਚ ਹੀ ਰਹੇ ਸੀ ਵੀ ਕੇਸ਼ਵ ਦਾਸ ਨੂੰ ਸੱਦੀਏ, ਪੁੱਛੀਏ ਉਹਨੂੰ ਵੀ ਕਿਵੇਂ ਕਰਦਾ ਉਹ ਦੇਵੀ ਪ੍ਰਗਟ, ਜਾਂ ਕਿਵੇਂ ਉਹਨੂੰ ਦੇਵੀ ਪੂਜਣ ਦੀ ਵਿਧੀ ਕਿਹੜੀ ਆ, ਉਹ ਕਿਹੜੀ ਵਿਧੀ ਅਪਣਾਉਂਦਾ, ਬੜੇ ਲੋਕ ਉਹਦੀ ਸੋਭਾ ਕਰਦੇ ਆ। ਵੇਖੋ ਅਕਾਲ ਪੁਰਖ ਨੇ ਆਪ ਹੀ ਖੇਡ ਵਰਤਾਤੀ ਵੀ ਉਹ ਆਪ ਹੀ ਆ ਗਿਆ, ਹਾਲਾਂਕਿ ਸਤਿਗੁਰੂ ਜੀ ਆਪ ਹੀ ਵਰਤਾਉਣ ਵਾਲੇ ਮਹਾਰਾਜ ਜੀ, ਫਿਰ ਵੀ ਨਿਮਾਣੇ ਬਣ ਕੇ, ਕਿਉਂਕਿ ਸਾਹਿਬ ਨੇ ਅਕਾਲ ਪੁਰਖ ਦਾ ਆਪਣੇ ਆਪ ਨੂੰ ਦਾਸ ਕਿਹਾ, ਹੈਣ ਅਕਾਲ ਪੁਰਖ ਹੀ, ਪਰ ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਚ ਪਛਾਣੋ, ਮੈਂ ਅਕਾਲ ਪੁਰਖ ਦਾ ਦਾਸ ਹਾਂ, ਇਹਦੇ ਚ ਭੇਦ ਨਾ ਜਾਣਿਓ। ਪਰ ਦਾਸ ਵੀ ਤਾਂ ਉਹਦੇ ਰੂਪ ਹੀ ਨੇ, ਜਿਹੜੇ ਰੱਬ ਦੇ ਦਾਸ ਨੇ ਉਹ ਰੱਬ ਨਾਲੋਂ ਵੱਖਰੇ ਥੋੜੀ ਹੈ। ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਛ, ਇਹ ਵੀ ਬਚਨ ਕਲਗੀਧਰ ਜੀ ਦੇ ਹੀ ਨੇ, ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜੋ ਜਲ ਹੀ ਬਿਖੈ ਸਮਾਏ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਹੈ, ਕਹਿੰਦੇ ਵੇਖੋ ਅਕਾਲ ਪੁਰਖ ਨੇ ਆਪ ਹੀ ਖੇਡ ਰਚ ਦਿੱਤੀ ਹੈ।
निज सेवकान के करत काज कट कट व्याप राजान राज।
पातशाह कहंदे अकाल पुरख अपने सेवकां दे कारज आप करन वाला है, कट कट विच व्यापक है और अपने सेवकां दे कारज आप सवारन वाला है। थिर कर वैसो हर जन प्यारे सतगुर तुमरे काज सवारे। परमेश्वर अपने सेवकां दे कारज सवारदा, हर हर चरण हृदय उर तारे, सिमर स्वामी सतगुर अपना कारज सफल हमारे। जह जह काज किरत सेवक की तहां तहां उठ धावै, सेवक को निकटी होए दिखावै। अपने सेवकां दे कारज वाहिगुरु जी आप ही करदे हन, घट घट विच गरीब नवाज व्यापक हन।
तब दया राम अरनंद चंद,
महाराज जी ने अपने घर दे सिख भाई दया राम जी गुरु घर दे दीवान भाई नंद चंद जी नू
निज टिग हकार कर कहे मुकंद,
अपने कोल सद के मुक्ति दाते गुरुदेव ने हुक्म कीता।
उप बने बिखे बार बिपर आए,
महाराज जी कहन लगे भाई नंद चंद जी बार केशोदास पंडित बड़ा प्रतिष्ठित सी उस वेले, वो कोई साधारण पंडित नहीं सी, पूरे हिंदुस्तान दे हिंदू धर्म विच बड़ा प्रमुख सी, उहदा एक रुतबा सी, सन्मान सी, सैकड़े लोग ओहदी आन मनदे सन। तो महाराज जी हुण जिहदा जिन्ना सन्मान वह रखदे भी है, पातशाह जी कहण लगे क्योंकि गुरु घर विच सब नू आदर मिलदा जिहड़ा शरण आवे, शरण आवे वह किसी भी धर्म नाल संबंध होवे सब नू जीओ आया कहा जांदा। इह दान भी किसी बगाने धर्म नाल के वितकरे की बिरती है, जिहड़ा भी हाँ मानता मर्यादा गुरु घर की मननी पऊ, तो जिहड़ी मर्यादा सतगुरां दे दरबार दी उहदे मुताबक गुरु चरणां विच जाण हाजर होण, इह मर्यादा का पालन का वह ख्याल गुरसिखां ने करना है। पर जेड़े भी धर्म का कोई होवे सब नू गुरु घर च सन्मान है, जेड़ा कोई सीस झुका के आवे, पर जेड़ा कोई अड़ी करे फिर उहदे नाल नहीं, अड़े सो चढ़े, ये भी शरण परे सो तरे। तो महाराज सच्चे पातशाह कहिंदे भी बाहर वो पंडित जी बड़े सियाने ने ते उहनां दा बड़ा सन्मान रुतबा है, ते तुसी जाके उहनां नू मिलो बाग विच,
सन्मान करो तिस निकट जाए,
कोल जाके उहनां नू जीओ आया कवो, जेड़ी चीज दी कोई रस्त बस दी लोड़ है उहनां नू ओह पहुंचदी करो।
सब खान पान त्रिण लग जीते,
महाराज जी दे घर च जे राजा भीम चंद आउंदा सी, पिछे कथा आई है उन्हां वास्ते भी रस्ता बस्ता महाराज दीवान नंद चंद नू भेज दे, जे संगत आउंदी गुरसिख आउंदे उहनां नू किसे वस्तु दी लोड़ ਤਾਂ ਵੀ ਭਾਈ ਦਇਆ ਰਾਮ ਤੇ ਭਾਈ ਨੰਦ ਚੰਦ ਜੀ ਇਹ ਸਾਰੀ ਸੇਵਾ ਨਿਭਾਉਂਦੇ ਸੀ। ਤੇ ਹੁਣ ਜੇ ਕੇਸ਼ੋ ਦਾਸ ਆਇਆ ਤੇ ਇਹਦੇ ਬਾਰੇ ਵੀ ਮਹਾਰਾਜ ਜੀ ਕਹਿੰਦੇ ਵੀ ਜਾ ਕੇ ਉਹਨਾਂ ਦਾ ਸਨਮਾਨ ਕਰਕੇ ਜੋ ਉਹਨਾਂ ਨੂੰ ਵਸਤੂ ਚਾਹੀਦੀ ਹੈ ਉਹ ਉਹਨਾਂ ਕੋਲ ਪਹੁੰਚਦੀ ਕਰੋ। ਖਾਣ ਪਾਣ ਲਈ
ਗੁਰਦੇਗ ਪਾਕ ਦੀ ਜੇ ਤੇ,
ਗੁਰੂ ਲੰਗਰਾਂ ਚੋਂ ਜੋ ਉਹਨਾਂ ਨੂੰ ਚਾਹੀਦਾ ਗੁਰੂ ਕੇ ਲੰਗਰਾਂ ਚੋਂ ਦੇ ਦਿਓ।
ਬਿਨ ਮਿਲੇ ਅਗਰ ਨੈ ਉਚਿਤ ਜਾਨ,
ਤੇ ਉਹ ਸਾਨੂੰ ਮਿਲਣਾ ਚਾਹੁੰਦੇ ਆ, ਸਾਡੇ ਦਰਸ਼ਨ ਕਰਨਾ ਚਾਹੁੰਦੇ ਆ, ਤੇ ਉਹਨਾਂ ਨੂੰ ਕੁਝ ਜ਼ਰੂਰ ਮਿਲਣਗੇ ਗੁਰੂ ਜੀ।
ਕਿਤ ਕੋ ਪਿਆਨ ਸਭ ਲੇ ਹੋ ਜਾਣ,
ਪਤਾ ਕਰਕੇ ਆਓ ਵੀ ਉਹ ਜਾ ਕਿੱਧਰ ਰਹੇ ਨੇ, ਸਾਰੀ ਗੱਲ ਵੀ ਕਿੰਨਾ ਚਿਰ ਇੱਥੇ ਰਹਿਣਾ, ਅੱਗੇ ਕਿੱਥੇ ਜਾਣਾ ਉਹਨਾਂ ਨੇ, ਉਹ ਸਾਰੀ ਗੱਲ ਬਾਤ ਉਹਨਾਂ ਨੂੰ ਪੁੱਛ ਕੇ ਆਓ।
ਸੁਣ ਦਉ ਸੁਮਤ ਗਮਨੇ ਸ਼ਿਤਾਬ,
ਭਾਈ ਨੰਦ ਚੰਦ ਜੀ ਔਰ ਭਾਈ ਦਇਆ ਰਾਮ ਜੀ ਦੋਵੇਂ ਕੇਸ਼ੋ ਦਾਸ ਕੋਲ ਗਏ।
ਜੈ ਆਬ ਸਹਿਤ ਉਪ ਬਨ ਅਜਾਬ,
ਉੱਥੇ ਬੜਾ ਸੋਹਣਾ ਬਾਗ ਖਾਲੀਆਂ ਚ ਜਿਹੜੇ ਦਰਖਤ ਬੂਟੇ ਫੁੱਲ ਬੂਟੇ ਉਹਨਾਂ ਦੀਆਂ ਜੜ੍ਹਾਂ ਪਾਣੀ ਸਿੰਚੀਆਂ ਹੋਈਆਂ ਬੜਾ ਸੁੰਦਰ, ਉੱਥੇ ਉਤਰਿਆ ਹੋਇਆ ਸੀ ਕੇਸ਼ੋ ਦਾਸ।
ਤੈ ਪਿੱਕਿਓ ਬਿਪਰ ਬੈਠਿਓ ਸਮਾਨ,
ਉਹ ਬੈਠਾ ਹੋਇਆ ਉਹਦੇ ਜਿਹੜੇ ਅਹਿਲਕਾਰ ਪ੍ਰੇਮੀ ਸੀ ਉਹਦੇ ਕੇਸ਼ੋ ਦਾਸ ਦੇ ਸੇਵਾਦਾਰ ਉਹ ਵੀ ਉਹਦੇ ਨਾਲ ਬੈਠੇ ਹੋਏ ਨੇ।
ਤਰੂ ਤਰੇ ਸਥੰਡਲ ਸ਼ੁਭ ਮਹਾ,
ਇੱਕ ਦਰਖਤ ਦੇ ਥੱਲੇ ਵੱਡਾ ਥੜਾ ਬਣਿਆ ਹੋਇਆ ਸੀ।
ਮਨ ਪੰਚ ਮੋਦਿਤ ਧਰ ਅਗਰ ਤਾਏ,
ਉੱਥੇ ਉਹ ਬੈਠਾ ਹੋਇਆ ਭਾਈ ਨੰਦ ਚੰਦ ਜੀ ਲੰਗਰ ਵਿੱਚੋਂ ਮਠਿਆਈ ਵਗੈਰਾ ਜਿਹੜੀ ਬਣੀ ਸੀ ਆਏ ਨੇ ਦੂਰੋਂ ਹੁਣ ਛਕਣ ਵਾਸਤੇ ਕੋਈ ਪਦਾਰਥ ਲੱਡੂ ਕਹਿੰਦੇ ਬਣੇ ਸਨ ਉਹ ਲਿਆ ਕੇ ਦਿੱਤੇ।
ਕਰ ਬੰਦ ਬੰਦ ਨਾ ਬੈਠ ਪਾਏ,
ਆ ਕੇ ਜਿਵੇਂ ਸਤਿਕਾਰ ਨਾਲ ਨਮਸਕਾਰ ਕਰਨੀ ਵਿਧੀ ਹੈ, ਹੱਥ ਜੋੜ ਕੇ ਉਹ ਸਤਿਕਾਰ ਵਜੋਂ ਕਹਿੰਦੇ ਆ ਕੇ ਨਮਸਕਾਰ ਕੀਤੀ। ਨਮਸਕਾਰ ਮਤਲਬ ਸਿਰ ਝੁਕਾਉਣ ਵਾਲੀ ਨਮਸਕਾਰ ਨਹੀਂ, ਜਿਵੇਂ ਇੱਕ ਦੂਜੇ ਨੂੰ ਹੱਥ ਜੋੜ ਕੇ ਆਪਾਂ ਸਤਿ ਸ੍ਰੀ ਅਕਾਲ ਕਹਿ ਹੀ ਦਿੰਦੇ ਹਾਂ, ਉਦਾਂ ਆ ਕੇ ਕਹਿੰਦੇ ਸਤਿਕਾਰ ਕੀਤਾ।
ਦਿਜੂ ਗੁਰ ਕੀ ਦੇਗ ਲਿਓ,
ਨਾਲੇ ਕਿਹਾ ਪੰਡਿਤ ਜੀ ਗੁਰੂ ਪਾਤਸ਼ਾਹ ਨੇ ਲੰਗਰਾਂ ਚੋਂ ਤੁਹਾਡੇ ਲਈ ਇਹ ਦੇਗ ਭੇਜੀ ਆ, ਮਠਿਆਈ ਵਗੈਰਾ, ਇਹ ਅੰਗੀਕਾਰ ਕਰੋ।
ਸਭ ਰੰਕ ਰਾਵ ਲੇ ਖਾਤ ਇਓ,
ਕਿਉਂਕਿ ਗੁਰੂ ਕੇ ਲੰਗਰਾਂ ਵਿੱਚ ਕੋਈ ਰੰਕ ਆਵੇ, ਕੋਈ ਰਾਜਾ ਆਵੇ, ਸਾਰਿਆਂ ਨੂੰ ਇਹ ਭੋਜਨ ਮਿਲਦਾ। ਇਹ ਨੀ ਵੀ ਤੁਹਾਡੇ ਲਈ ਕੋਈ ਚੇਚਾ ਲੈ ਕੇ ਆਏ ਆ, ਕੋਈ ਆ ਜੇ, ਅਮੀਰ ਆਵੇ, ਗਰੀਬ ਆਵੇ, ਖੱਤਰੀ ਆਵੇ, ਸ਼ੂਦਰ ਆਵੇ, ਬ੍ਰਾਹਮਣ ਆਵੇ, ਸਾਰਿਆਂ ਨੂੰ ਗੁਰੂ ਕੇ ਲੰਗਰਾਂ ਚੋਂ ਲੰਗਰ ਮਿਲਦਾ ਹੈ, ਤੁਹਾਡੇ ਲਈ ਵੀ ਲੈ ਕੇ ਆਏ ਆ।
ਪ੍ਰਭ ਪਠਿਓ ਹਮੇ ਤੁਮ ਕਰਨ ਮਾਨ,
ਸਤਿਗੁਰੂ ਜੀ ਨੇ ਸਾਨੂੰ ਤੁਹਾਡੇ ਸਨਮਾਨ ਵਜੋਂ ਭੇਜਿਆ ਹੈ।
ਕਿਸ ਦੇਸ਼ ਅਗਰ ਘਰ ਹੋ ਪਿਆ,
ਪੰਡਿਤ ਜੀ ਤੁਸੀਂ ਅੱਗੇ ਕਿੱਥੇ ਜਾ ਰਹੇ ਹੋ, ਕਿਹੜੇ ਦੇਸ਼ ਨੂੰ ਜਾ ਰਹੇ ਹੋ?
ਕਿਸ ਨਗਰ ਦੇਸ਼ ਰਾਵਰ ਨਿਕੇਤ,
ਤੁਹਾਡਾ ਘਰ ਟਿਕਾਣਾ ਕਿਹੜਾ? ਕਿਉਂਕਿ ਪੜਤਾਲ ਕਰਨੀ ਵੀ ਉਹੀ ਆ, ਕੇਸ਼ੋਦਾਸ ਹੀ ਹੈ। ਭਾਈ ਆਨੰਦ ਚੰਦ ਜੀ ਕਹਿੰਦੇ ਜੀ ਕਿਹੜੇ ਨਗਰ ਦੇ ਰਹਿਣ ਵਾਲੇ ਹੋ ਤੁਸੀਂ?
ਪ੍ਰਸਥਾਨ ਕਰਨ ਕੋ ਕੌਣ ਹੇਤ,
ਇੱਥੇ ਲੰਘ ਕੇ ਜਾਣ ਦਾ ਅੱਗੇ ਕੀ ਕਾਰਨ, ਕਿੱਧਰ ਜਾ ਰਹੇ ਹੋ, ਕੀ ਕਾਰਨ ਹੋ ਸਕਦਾ ਹੈ?
ਸੁਨ ਬਿਪਰ ਪੰਨਿਓ ਸ਼ਿਵ ਨਗਰ ਬੀਚ,
ਕੇਸ਼ੋ ਦਾਸ ਨੇ ਦੱਸਿਆ ਮੈਂ ਸ਼ਿਵ ਨਗਰੀ ਬਨਾਰਸ ਦਾ ਰਹਿਣ ਵਾਲਾ ਹਾਂ।
ਕਰ ਤਹਾਂ ਮੋਖ ਜੈ ਊਚ ਨੀਚ,
ਮੇਰਾ ਘਰ ਹੈ ਜਿੱਥੇ ਕਾਂਸ਼ੀ ਵਾਸਤੇ ਗੱਲ ਪ੍ਰਸਿੱਧ ਹੈ ਕਿ ਉੱਚਾ ਨੀਵਾਂ, ਜਿਹੜਾ ਵੀ ਬਨਾਰਸ ਆ ਕੇ ਪ੍ਰਾਣ ਤਿਆਗਦਾ ਉਹ ਮੁਕਤ ਹੋ ਜਾਂਦਾ। ਇਹ ਉਹਨਾਂ ਦੇ ਧਰਮ ਦੀ ਮਾਨਤਾ ਹੈ, ਹਰ ਇੱਕ ਧਰਮ ਦੀ ਮਾਨਤਾ ਦਾ ਸਾਨੂੰ ਸਨਮਾਨ ਰੱਖਣਾ ਚਾਹੀਏ, ਅਸੀਂ ਭਾਵੇਂ ਮੰਨੀਏ ਨਾ ਮੰਨੀਏ ਗੱਲ ਵੱਖਰੀ ਹੈ, ਪਰ ਉਹਨਾਂ ਦੀ ਉਹ ਧਾਰਨਾ ਉਹ ਦੱਸ ਰਿਹਾ। ਕਹਿੰਦਾ ਜੀ ਅਸੀਂ ਬਨਾਰਸ ਵਿੱਚ ਇਹ ਮੰਨਦੇ ਹਾਂ, ਸ਼ਿਵ ਨਗਰੀ ਵਿੱਚ ਜਿਹੜਾ ਕੋਈ ਉੱਚਾ ਹੈ ਨੀਵਾਂ ਹੈ, ਉੱਥੇ ਜਿਹੜਾ ਪ੍ਰਾਣ ਤਿਆਗਦਾ ਉਹ ਮੁਕਤ ਹੁੰਦਾ ਹੈ।
ਚਿਰਕਾਲ ਬਿੱਤਿਓ ਚਿਤ ਚੈਤ ਪੂਰੇ,
ਕਹਿੰਦੇ ਉੱਥੇ ਹੀ ਮੇਰਾ ਨਿਵਾਸ ਹੈ, ਉੱਥੇ ਅਸੀਂ ਰਹਿੰਦੇ ਹਾਂ।
ਜਵਾਲਾ ਸੁਮੁਖੀ ਪਰਸਨ ਜ਼ਰੂਰ,
ਮੈਂ ਜਵਾਲਾਮੁਖੀ ਜੀ ਦਾ ਜਿਹੜਾ ਮੰਦਿਰ ਹੈ ਉਹਦੇ ਦਰਸ਼ਨ ਪਰਸਨ ਵਾਸਤੇ ਤਕਰੀਬਨ ਆਉਂਦਾ ਰਹਿੰਦਾ ਹਾਂ।
ਉਹ ਚੱਕ ਸੋ ਪਈ ਅਬ ਕੇ ਵਿਸਾਲੇ,
ਇਸ ਵਾਰ ਅਚਾਨਕ ਹੀ ਇਹ ਯਾਤਰਾ ਦਾ ਮਾਹੌਲ ਬਣ ਗਿਆ, ਵੀ ਕੋਈ ਫੁਰਨਾ ਤਾਂ ਨਹੀਂ ਸੀ। ਕਹਿੰਦਾ ਪਤਾ ਨੀ ਅਚਾਨਕ ਹੀ ਮਨ ਕੀਤਾ ਵੀ ਚਲੋ ਜਾਈਏ। ਹਾਂਜੀ,
ਬਿਨ ਇੱਛ ਤਿਆਰ ਪੇ ਲੋਕ ਜਾ ਲਿਆ,
ਮੇਰੇ ਨਾਲ ਸੈਂਕੜੇ ਲੋਕ ਵੀ ਇਕੱਠੇ ਹੋ ਗਏ ਬਿਨਾਂ ਇੱਛਾ ਤੋਂ, ਇਹ ਵੀ ਕਹਿੰਦੇ ਅਸੀਂ ਵੀ ਜਾਣਾ ਨਾਲ, ਇਹ ਵੀ ਸਾਰੇ ਤਿਆਰ ਹੋ ਕੇ ਆ ਗਏ ਨੇ।
ਮੈਂ ਮਾਂ ਹਮੇ ਸੋ ਗੁਰ ਕੀ ਸੁਨੰਤ,
ਅਸੀਂ ਗੁਰੂ ਸਾਹਿਬ ਦੀ ਮਹਿਮਾ ਸੁਣੀ ਹੈ। ਉਹ ਕੇਸ਼ੋ ਦਾਸ ਕਹਿੰਦਾ ਕਹਿੰਦਾ ਮੈਂ ਕਲਗੀਧਰ ਜੀ ਦੀ ਵਡਿਆਈ ਬਹੁਤ ਸੁਣੀ ਹੈ।
ਨਿਤ ਦੇਤ ਦਾਨ ਕੀਰਤ ਲਹੰਤ,
ਸੁਣਿਆ ਵੀ ਦਾਨੀ ਬੜੇ ਨੇ, ਉਹ ਦਾਨ ਕਰਦੇ ਆ ਬੜਾ ਖੁੱਲਾ, ਉਹਨਾਂ ਦੀ ਕੀਰਤੀ ਜਿਹੜੇ ਦਾਨ ਲੈ ਕੇ ਜਾਂਦੇ ਨੇ ਉਹ ਕਰਦੇ ਹਨ।
ਅਬ ਆਨ ਪਇਓ ਤਿੰਨ ਨਗਰ ਡੇਰ,
ਤੇ ਮੈਂ ਆ ਤਾਂ ਰਿਹਾ ਸੀ, ਇੱਥੇ ਮੇਰੇ ਮਨ ਚ ਆ ਕੇ ਪੰਜਾਬ ਚ ਫੁਰਨਾ ਹੋਇਆ ਕਿ ਉਹਨਾਂ ਦੇ ਨਗਰ ਆਨੰਦਪੁਰ ਸਾਹਿਬ ਚੱਲ ਕੇ ਦਰਸ਼ਨ ਕਰਾਂ।
ਮਿਲ ਕਰ ਕਿਰਪਾਲ ਗਮਨੀ ਸੁਫੇਰ,
ਪਹਿਲਾਂ ਕਲਗੀਧਰ ਜੀ ਨੂੰ ਮਿਲ ਕੇ ਫਿਰ ਅਸੀਂ ਅੱਗੇ ਜਾਵਾਂਗੇ।
ਹਮਰੋ ਬਖਾਨ ਆਸ਼ੀਰਵਾਦ,
ਤੇ ਅਸੀਂ ਚਾਹੁੰਦੇ ਅਸੀਂ ਆਪਣੀਆਂ ਸ਼ੁਭ ਅਸੀਸਾਂ ਦੇ ਕੇ ਜਾਈਏ ਗੁਰੂ ਪਾਤਸ਼ਾਹ ਨੂੰ, ਉਹ ਬੜੇ ਪਰਉਪਕਾਰੀ ਨੇ, ਦਾਨੀ ਹਨ।
ਪ੍ਰਭ ਮਿਲੋ ਆਨ ਜਬ ਕਰੇ ਯਾਦ,
ਤੇ ਸਤਿਗੁਰੂ ਜਦੋਂ ਸਾਨੂੰ ਬੁਲਾਉਣਗੇ ਅਸੀਂ ਆ ਜਾਵਾਂਗੇ, ਉਹਨਾਂ ਦੀ ਆਗਿਆ ਬਿਨਾਂ ਨਹੀਂ ਜਾ ਸਕਦੇ, ਜਦੋਂ ਬੁਲਾਉਣਗੇ ਅਸੀਂ ਦਰਬਾਰ ਚ ਆ ਜਾਵਾਂਗੇ।
ਸੁਣ ਦਇਆ ਰਾਮ ਅਰਨੰਦ ਚੰਦ,
ਜਦੋਂ ਕੇਸ਼ੋ ਦਾਸ ਨੇ ਆਪਣੇ ਆਉਣ ਦਾ ਪ੍ਰਯੋਜਨ ਸਾਫ਼ ਕੀਤਾ ਵੀ ਮੈਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਇਆ, ਸੁਣ ਕੇ ਭਾਈ ਆਨੰਦ ਚੰਦ ਤੇ ਭਾਈ ਦਇਆ ਰਾਮ ਜੀ
ਸਭ ਭਨੀ ਗਾਤ ਟਿਗ ਗਏ ਮੁਕੰਦ,
ਆ ਕੇ ਕਲਗੀਧਰ ਮੁਕਤੀ ਦਾ ਤੇ ਪਾਤਸ਼ਾਹ ਕੋਲ ਸਾਰੀ ਗੱਲਬਾਤ ਦੱਸੀ ਹੈ।
ਗੁਰ ਕਿਓ ਫੇਰ ਸੁਧ ਲਿਓ ਸਰਬ,
ਮਹਾਰਾਜ ਜੀ ਨੇ ਕਿਹਾ ਚਲੋ ਭਾਈ ਫਿਰ ਉਹਨਾਂ ਨੂੰ ਰਾਤ ਉਹਨਾਂ ਇੱਥੇ ਰਹਿਣਾ ਹੋਵੇਗਾ, ਵਿਸ਼ਰਾਮ ਕਰਨਗੇ, ਜਿਹੜੀ ਜਿਹੜੀ ਵਸਤੂ ਕੋਈ ਰਹਿਸ਼ ਵਾਸਤੇ ਕੋਈ ਮੰਜਾ ਬਿਸਤਰਾ ਚਾਹੀਦਾ ਜਾਂ ਕੋਈ ਹੋਰ ਪਸ਼ੂ ਹੋਣਗੇ ਨਾਲ ਘੋੜੇ ਆਦਿ ਕਿਸੇ ਕੋਲ, ਤਾਂ ਜਿਹੜੀ ਕੋਈ ਵਸਤੂ ਚਾਹੀਦੀ ਹੈ ਉਹਨਾਂ ਕੋਲ ਪਹੁੰਚਦੀ ਕਰੋ।
ਸਹਿ ਵਿਦਿਆ ਗੁਣੀ ਕਹਿ ਹੋਤ ਗਰਬ,
ਮਹਾਰਾਜ ਜੀ ਕਹਿੰਦੇ ਵੀ ਵਿਦਿਆਵਾਨ ਬੰਦਾ, ਵਿਦਵਾਨ ਤਾਂ ਹੈ ਹੀ ਸੀ ਨਾ ਕੇਸ਼ੋ ਦਾਸ, ਤੇ ਪਾਤਸ਼ਾਹ ਵਿਦਵਾਨਾਂ ਦੀ ਕਦਰ ਵੀ ਕਰਦੇ ਆ। ਹਾਂਜੀ,
ਸੁਣ ਕੇ ਦੀਵਾਨ ਸਭ ਕਿਛ ਪੁਚਾਏ,
ਭਾਈ ਆਨੰਦ ਚੰਦ ਜੀ ਨੇ ਜਿਹੜੀ ਜਿਹੜੀ ਵਸਤੂ ਉਹਨਾਂ ਨੂੰ ਪੁੱਛਿਆ ਵੀ ਦੱਸੋ ਜਿਹੜੀ ਕੋਈ ਵਸਤੂ ਚਾਹੀਦੀ, ਉਹਨਾਂ ਨੇ ਜੋ ਦੱਸਿਆ ਗੁਰੂ ਕੇ ਖਜ਼ਾਨੇ ਵਿੱਚ ਉਹਨਾਂ ਨੂੰ ਦੇ ਦਿੱਤਾ।
ਬਾਛਤ ਜੇ ਵਸਤ ਜੋ ਜੋ ਬਤਾਏ,
ਜਿਹੜੀ ਜਿਹੜੀ ਵਸਤੂ ਉਹਨਾਂ ਨੇ ਦੱਸੀ ਜੋ ਉਹਨਾਂ ਨੂੰ ਚਾਹੀਦਾ ਸੀ।
ਦਿਨ ਗਏ ਉਹ ਬੀਤ ਰਹਿ ਜਾਮ ਏਕ,
ਕਹਿੰਦੇ ਉਹਨਾਂ ਨੂੰ ਪਹੁੰਚਦੀ ਕਰਤੀ। ਏਦਾਂ ਰਾਤ ਬੀਤੀ, ਅਗਲਾ ਦਿਨ ਵੀ ਬੀਤ ਗਿਆ, ਜਦੋਂ ਪੈਰ ਇੱਕ ਦਿਨ ਬਾਕੀ ਬਚਿਆ, ਸ਼ਾਮ ਦਾ ਸਮਾਂ ਆਈ ਵੇਲਾ ਜਿਹੜਾ ਹੋਣਾ ਇਹ ਸਮਾਂ ਹੋਇਆ।
ਕੁਛ ਕਰ ਆਰਾਮ ਸਾਗਰ ਬਵੇਕ,
ਬਵੇਕ ਦੇ ਸਾਗਰ ਸਤਿਗੁਰੂ ਕਲਗੀਧਰ ਜੀ ਦੁਪਹਿਰ ਨੂੰ ਆਰਾਮ ਕਰਿਆ ਕਰਦੇ ਸਨ। ਰੋਜ਼ ਦਾ ਮਹਾਰਾਜ ਜੀ ਦਾ ਨੇਮ ਸੀ, ਕਿਉਂਕਿ ਸੁਬਾ ਅੰਮ੍ਰਿਤ ਵੇਲੇ ਉੱਠ ਪੈਣਾ ਤੇ ਫਿਰ ਦੁਪਹਿਰ ਨੂੰ ਕੁਝ ਸਮਾਂ ਦੋ ਕੁ ਘੜੀਆਂ ਉਹ ਪਾਤਸ਼ਾਹ ਜੀ ਆਰਾਮ ਕਰਦੇ ਉੱਠੇ ਹਨ।
ਤਿਸ ਕਾਲ ਬਹੁਰ ਕਰ ਕੇ ਇਸ਼ਨਾਨ,
ਫਿਰ ਪਾਤਸ਼ਾਹ ਦੁਪਹਿਰ ਦੇ ਸਮੇਂ ਇਸ਼ਨਾਨ ਪਾਨ ਕਰਦੇ ਹਨ।
ਤਨ ਬਸਤਰ ਸ਼ਸਤਰ ਕੋ ਪੈਰ ਲੀਨ,
ਸੋਹਣੇ ਤਨ ਤੇ ਸ਼ਸਤਰ ਬਸਤਰ ਧਾਰਨ ਕੀਤੇ ਹਨ।
ਕਲਗੀ ਸੋ ਜਗਾ ਸਿਰ ਧਰਨ ਕੀਨ,
ਬੜੀ ਸੋਹਣੀ ਕਲਗੀ ਤੇ ਜਗਾ ਮਹਾਰਾਜ ਜੀ ਨੇ ਸੀਸ ਤੇ ਸਜਾਈ ਹੈ।
ਮੰਦਰ ਸੁਵਰਨ ਮੁਕਰਨ ਜਰਾਏ,
ਜਿਹੜੇ ਘਰ ਚ ਮਹਾਰਾਜ ਜੀ ਨਿਵਾਸ ਕਰ ਕਹਿੰਦੇ ਅੰਦਰੋਂ ਸੋਨੇ ਦਾ ਬਣਾਇਆ ਸੀ। ਇਹਦੇ ਬਾਰੇ ਮਹਾਂਪੁਰਖ ਦੱਸਦੇ ਆ ਵੀ ਮਹਾਰਾਜ ਜੀ ਦੇ ਜਿਹੜੇ ਬਹੁਤ ਨਿਕਟਵਰਤੀ ਸਿੱਖ ਸੀ ਨਾ, ਭਾਈ ਦਇਆ ਰਾਮ ਜੀ, ਬਾਬਾ ਬਚਿੱਤਰ ਸਿੰਘ ਜੀ, ਭਾਈ ਮਨੀ ਸਿੰਘ ਜੀ, ਇਹਨਾਂ ਸਾਰਿਆਂ ਨੇ ਮਹਾਰਾਜ ਜੀ ਦੇ ਵਾਸਤੇ ਆਪ ਆਪਣੇ ਹੱਥੀ ਉਹ ਮੰਦਿਰ ਤਿਆਰ ਕੀਤਾ। ਉਹ ਮਕਾਨ ਜਿਹਦੇ ਵਿੱਚ ਸਤਿਗੁਰੂ ਵਿਰਾਜਦੇ ਸਨ ਉਹ ਸੋਨੇ ਦਾ ਬਣਾਇਆ ਹੋਇਆ ਸੀ ਅੰਦਰੋਂ। ਹਾਂਜੀ,
ਤੈ ਹੇਮ ਸਿੰਘਾਸਨ ਕੋ ਡਸਾਏ,
ਪਾਤਸ਼ਾਹ ਜੀ ਦਾ ਜਿਹੜਾ ਦੀਵਾਨ ਲੱਗਦਾ ਸੀ, ਦੀਵਾਨ ਵਿੱਚ ਜਿਹੜਾ ਸਿੰਘਾਸਨ ਸੀ ਉਹ ਵੀ ਸੋਨੇ ਦਾ ਬਣਾਇਆ। ਉੱਥੇ ਆ ਕੇ ਮਹਾਰਾਜ ਜੀ ਬੈਠਦੇ ਨੇ।
ਸਿਤ ਆਸਤਰਨ ਬੰਧਾਨ ਕੀਨ,
ਉੱਤੇ ਚਿੱਟੇ ਰੰਗ ਦੀ ਵਿਛਾਈ ਕੀਤੀ ਹੈ।
ਰੇਸ਼ਮ ਸੋਡੋਰ ਗੁੰਫਾਨ ਪੀਨ,
ਰੇਸ਼ਮ ਦੀਆਂ ਡੋਰਾਂ ਦੇ ਨਾਲ ਉਹਨੂੰ ਬੰਨਦੇ ਤੇ ਗੁੱਛੇ ਲਟਕਦੇ ਨੇ, ਸਰਾਣੇ ਗੋਲ ਰੱਖੇ ਹੁੰਦੇ ਨੇ।
ਤਿਸ ਪਰ ਬਿਰਾਜ ਕਰੁਣਾ ਨਿਦਾਨ,
ਐਸੇ ਸੋਹਣੇ ਸਿੰਘਾਸਨ ਤੇ ਕਲਗੀਧਰ ਜੀ ਆ ਕੇ ਬੈਠਦੇ ਹਨ।
ਸਭ ਥਿਰੇ ਸਮੀਪੀ ਨਿਕਟਿਆਂ,
ਮਹਾਰਾਜ ਜੀ ਬੈਠ ਗਏ ਆ ਕੇ ਦੀਵਾਨ, ਜਿੰਨੇ ਮਹਾਰਾਜ ਰਾਜ ਜੀ ਦੇ ਸਮੀਪੀ ਨਿਕਟਵਰਤੀ ਸਿੱਖ ਨੇ ਉਹ ਵੀ ਆ ਕੇ ਸਜ ਗਏ।
ਗੁਣਵਾਨ ਚਤੁਰ ਕਵੀ ਬੁੱਧੀਵੰਤ,
ਬੜੇ ਬੜੇ ਗੁਣਵਾਨ ਕਵੀ ਵਿਦਵਾਨ, ਬੜੇ ਬੜੇ ਸਿਪਾਹੀ ਯੋਧੇ ਮਹਾਰਾਜ ਜੀ ਦੇ ਦਰਬਾਰ ਚ ਬੈਠੇ ਹਨ।
ਜੋ ਲਕੇ ਭੇਦ ਬੜ ਗਿਆਤਵੰਤ,
ਬੜੇ ਬੜੇ ਗਿਆਤਾਵੰਤ ਨੇ, ਵਿਦਿਆ ਦੇ ਬੜੇ ਬੜੇ ਭੇਤ ਜਾਣਦੇ ਹਨ।
ਤਬ ਦਇਆ ਰਾਮ ਕੋ ਟਿਗ ਬੁਲਾਏ,
ਜਦੋਂ ਦੀਵਾਨ ਮਹਾਰਾਜ ਜੀ ਦੀਵਾਨ ਚ ਆ ਗਏ ਤੇ ਕਲਗੀਧਰ ਜੀ ਨੇ ਭਾਈ ਦਇਆ ਰਾਮ ਜੀ ਨੂੰ ਬੁਲਾਇਆ।
ਦਿਜ ਲਿਆਓ ਜਾਓ ਨੇ ਬਿਲਮ ਲਾਏ,
ਮਹਾਰਾਜ ਜੀ ਕਹਿੰਦੇ ਜਾਓ ਦਇਆ ਰਾਮ ਜੀ, ਕੇਸ਼ੋ ਦਾਸ ਨੂੰ ਸੱਦ ਲਿਆਓ ਦੀਵਾਨ ਵਿੱਚ।
ਸੁਣ ਹੁਕਮ ਗਇਓ ਅਸਵਾਰ ਹੋਏ,
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਭਾਈ ਦਇਆ ਰਾਮ ਜੀ ਗਏ।
ਇਸ ਨਿਕਟ ਜਾਏ ਕਹਿ ਬਾਤ ਸੋਏ,
ਕੇਸ਼ੋ ਦਾਸ ਨੂੰ ਜਾ ਕੇ ਦੱਸਿਆ
ਗੁਰ ਕਰਤ ਯਾਦ ਚਲੀਏ ਹਜ਼ੂਰ।
ਕੇਸ਼ੋ ਦਾਸ ਜੀ ਕਲਗੀਧਰ ਜੀ ਬੁਲਾ ਰਹੇ ਨੇ, ਯਾਦ ਕਰ ਰਹੇ ਨੇ, ਚਲੋ ਮਹਾਰਾਜ ਜੀ ਦੇ ਦਰਬਾਰ ਚ ਹਾਜ਼ਰੀਆਂ ਭਰੋ।
ਤਤਕਾਲ ਚੜਿਓ ਸੁਨ ਬਹਿਲ ਰੂਰ,
ਉਸੇ ਵੇਲੇ ਚੱਲ ਪਿਆ, ਥੋੜਾ ਜਿਹਾ ਦੂਰ ਸੀ ਬਾਗ, ਉਥੋਂ ਚਾਹੁੰਦੇ ਸਵਾਰੀ ਤੇ ਚੱਲਿਆ।
ਆਇਓ ਸਮੀਪ ਨਰ ਕਿਤਕ ਸਾਥ,
ਫਿਰ ਨੇੜੇ ਆ ਕੇ ਸਵਾਰੀ ਤੋਂ ਉਤਰਿਆ, ਨਾਲ ਇਹਦੇ ਕੁਝ ਕੁ ਸੇਵਾਦਾਰ ਅਹਿਲਕਾਰ ਵੀ ਹਨ।
ਪਟ ਆਸ਼ਿਕ ਸ਼੍ਰੀ ਫਲ ਲੀਨ ਹਾਥ,
ਹੱਥ ਵਿੱਚ ਨਾਰੀਅਲ ਫੜਿਆ ਹੋਇਆ ਸੀ, ਕਿਉਂਕਿ ਕੇਸ਼ੋ ਦਾਸ ਬ੍ਰਾਹਮਣ ਲੋਕ ਸੀ ਤੇ ਜਿਵੇਂ ਇਹਨਾਂ ਦੀ ਮਰਿਆਦਾ ਉਹਦੇ ਮੁਤਾਬਕ ਇਹ ਸ਼੍ਰੀ ਫਲ ਲੈ ਕੇ ਆਇਆ ਮਹਾਰਾਜ ਜੀ ਨੂੰ ਭੇਟਾ ਕਰਨ ਲਈ।
ਗੁਰ ਅਗਰ ਅਰਪ ਕਰ ਦਰਸਕੀਨ,
ਸ਼੍ਰੀ ਫਲ ਭੇਟ ਕਰਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ।
ਤਬ ਚੌਕੀ ਡਸਾਏ ਦਾਸ ਦੀਨ,
ਲਾਗੇ ਹੀ ਕਲਗੀਧਰ ਪਾਤਸ਼ਾਹ ਜੀ ਨੇ ਕੇਸ਼ੋ ਦਾਸ ਨੂੰ ਬੈਠਣ ਦਾ ਇਸ਼ਾਰਾ ਕੀਤਾ।
ਪਰ ਬਿਪਰ ਬੈਠ ਅਵ ਲੋਕ ਰੂਪ,
ਪੰਡਿਤ ਜੀ ਬੈਠ ਗਏ ਕੋਲ ਮਹਾਰਾਜ ਕਲਗੀਧਰ ਜੀ ਦਾ ਰੂਪ ਵੇਖਣ ਲੱਗੇ।
ਮਨ ਮੋਹਨ ਕ੍ਰਿਸ਼ਨ ਕੇ ਤਨ ਅਨੂਪ,
ਹੁਣ ਉਹ ਹਿੰਦੂ ਵੀਰ ਸੀ, ਉਹਨੂੰ ਉਹਦੇ ਮੁਤਾਬਕ ਕਹਿੰਦਾ ਏਦਾਂ ਜਾਪਦਾ ਜਿਵੇਂ ਭਗਵਾਨ ਕ੍ਰਿਸ਼ਨ ਦੀ ਮੂਰਤ ਹੋਵੇ, ਕਿਉਂਕਿ ਉਹਦੇ ਇਸ਼ਟ ਤਾਂ ਉਹੀ ਨੇ, ਉਹਨੂੰ ਆਪਣੇ ਇਸ਼ਟ ਦਾ ਹੀ ਸਵਰੂਪ। ਹਾਲਾਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਚੀ ਖੇਡ ਹੈ, ਪਰ ਅਵਤਾਰੀ ਪੁਰਸ਼ ਵੀ ਜਿਹੜੇ ਹੁੰਦੇ ਆ ਉਹ ਵੀ ਅਕਾਲ ਪੁਰਖ ਦੀ ਅੰਸ ਲੈ ਕੇ ਆਉਂਦੇ ਆ। ਕਿਸੇ ਮਹਾਂਪੁਰਖ ਦੀ, ਕਿਸੇ ਸਾਧੂ ਦੀ ਸਾਨੂੰ ਨਿੰਦਾ ਕਰਨ ਦੀ ਕੋਈ ਲੋੜ ਨਹੀਂ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਸੋਚਦਾ ਇਹਨਾਂ, ਕਹਿੰਦੇ ਸੁਣਿਆ ਭਗਵਾਨ ਕ੍ਰਿਸ਼ਨ ਜੀ ਦਾ ਸਰੂਪ ਬੜਾ ਮਨੋਹਰ ਹੈ, ਵੀ ਜਿਹੜਾ ਵੇਖਦਾ ਮਨ ਮੋਹਿਆ ਜਾਂਦਾ, ਕਹਿੰਦਾ ਇਹਨਾਂ ਦਾ ਸਵਰੂਪ ਵੀ ਵੈਸਾ ਹੀ ਮਨੋਹਰ ਹੈ, ਵੇਖਦੇ ਹੀ ਮਨ ਹਰਿਆ ਜਾਂਦਾ ਹੈ।
ਜਿਮ ਕੇ ਉਹ ਪੁਰਾਣਨ ਮੈਂ ਸੁਭਾਏ,
ਕਹਿੰਦੇ ਜਿਵੇਂ ਪੁਰਾਣਾ ਵਿੱਚ ਸੁਭਾਓ ਦੱਸਿਆ ਅਵਤਾਰੀ ਪੁਰਸ਼ਾਂ ਦਾ,
ਤਿਮ ਸੁੰਦਰ ਤਨ ਗੁਣ ਜੁਤ ਸੁਹਾਏ,
ਉਦਾਂ ਦਾ ਹੀ ਸੁੰਦਰ ਸਰੀਰ, ਉਦਾਂ ਦੀ ਸਰੀਰ ਦੀ ਸੋਹਣੀ ਕੱਦ ਕਾਠੀ, ਸਰੀਰ ਦੇ ਅੰਗ ਪ੍ਰਤਿਅੰਗ ਉਸੇ ਤਰ੍ਹਾਂ ਹੀ ਦਿਸਦੇ ਨੇ ਅਵਤਾਰੀ ਪੁਰਸ਼ਾਂ ਵਾਲੇ।
ਆਕਰਕ ਸੋਚਿਤ ਬਰ ਬਰਸੇ ਲੇਤ,
ਮਨ ਆਪਣੇ ਵਾਸੀ ਕਰ ਲੈਂਦੇ, ਜਿਹੜਾ ਵੇਖਦਾ ਆ ਕੇ ਦਰਸ਼ਨ ਕਰਦਾ ਉਹਦਾ ਮਨ ਖੋ ਹੀ ਲੈਂਦੇ ਨੇ, ਕਲਗੀਧਰ ਜੀ ਮਨ ਹਾਰ ਹੀ ਲੈਂਦੇ ਹਨ, ਐਸਾ ਸੋਹਣਾ ਸਰੂਪ ਹੈ।
ਗੁਰ ਕੋ ਸਮਰੱਥ ਲਖ ਬਲ ਨਿਕੇਤ,
ਸਤਿਗੁਰਾਂ ਨੂੰ ਸਮਰੱਥ ਜਾਣਿਆ ਇਹਨੇ, ਵੀ ਵੇਖਿਆ ਵੀ ਇਹ ਬਲੀ ਹਨ।
ਤਬ ਦਇਆ ਸਿੰਧ ਬੂਝਿਓ ਸੁਤੌਣ,
ਫਿਰ ਕਲਗੀਧਰ ਜੀ ਪੁੱਛਣ ਲੱਗੇ
ਦਿਜੂ ਕਹੋ ਤੁਮ ਇਸ਼ਟ ਕੌਣ।
ਮਹਾਰਾਜ ਜੀ ਪੁੱਛਦੇ ਕੇਸ਼ੋ ਦਾਸ ਜੀ ਤੁਹਾਡਾ ਇਸ਼ਟ ਕੌਣ ਹੈ, ਤੁਸੀਂ ਆਪਣਾ ਇਸ਼ਟ ਕਿਹਨੂੰ ਮੰਨਦੇ ਹੋ।
ਕਹਿ ਕੋ ਆਰਾਧ ਸੇਵਤ ਮਹਾਨ,
ਕਿਹਦੀ ਆਰਾਧਨਾ ਕਰਦੇ ਹੋ, ਕਿਹਦੀ ਸੇਵਾ ਕਰਦੇ ਹੋ।
ਕਿਸ ਨਿਕਟ ਚੈਤੇ ਆਪਨ ਕਲਿਆਣ,
ਕਿਹਦੇ ਕੋਲੋਂ ਆਪਣੀ ਕਲਿਆਣ ਮੰਗਦੇ ਹੋ। ਜਿਹੜਾ ਇਸ਼ਟ ਹੁੰਦਾ ਕਲਿਆਣ ਉਸੇ ਕੋਲੋਂ ਮੰਗਣੀ ਹੁੰਦੀ ਹੈ, ਕਿਹੜਾ ਇਸ਼ਟ ਹੈ ਤੁਹਾਡਾ ਤੇ ਕਲਿਆਣ ਕਿਹਦੇ ਕੋਲੋਂ ਮੰਗਦੇ ਹੋ।
ਦਿਜ ਕਹੇ ਸੋ ਕੇਸ਼ਵ ਦਾਸ, ਫੇਰ
ਕੇਸ਼ਵ ਦਾਸ ਬੋਲਿਆ ਦੱਸਣ ਲੱਗਾ,
ਹਮ ਇਸ਼ਟ ਚੰਡਿਕਾ ਸਭ ਵਡੇਰ,
ਲੱਗਾ ਜੀ ਸਾਡਾ ਇਸ਼ਟ ਚੰਡਕਾ ਹੈ, ਮੈਂ ਚੰਡਕਾ ਨੂੰ ਆਪਣਾ ਇਸ਼ਟ ਮੰਨਦਾ ਹਾਂ।
ਜੈ ਨਿਕਟ ਜਾਚ ਤੇ ਦੇਵ ਸਰਬ,
ਉਸੇ ਚੰਡਕਾ ਕੋਲੋਂ ਦੇਵ ਤੇ ਆਪਣੀ ਸਹਾਇਤਾ ਮੰਗਦੇ ਹਨ।
ਜੈ ਖੰਡ ਕੀਨ ਸ਼ਤੁਰਨ ਗਰਭ,
ਜਿਸ ਚੰਡਕਾ ਨੇ ਬੜੇ ਬੜੇ ਦਾਨਵਾਂ ਰਾਕਸ਼ਾਂ ਦਾ ਨਾਸ਼ ਕੀਤਾ ਹੈ।
ਤਿਸ ਜਗਤ ਮਾਤ ਕੋ ਮੁਖ ਥਾਨ,
ਮੈਂ ਉਸੇ ਨੂੰ ਜਗਤ ਮਾਤ ਦਾ ਮੁਖੀ ਸਥਾਨ ਜਿਹੜਾ ਹੈ,
ਜਵਾਲਾ ਮੁਖੀ ਸੋ ਵਿਦ ਤਿਉ ਜਹਾਂ,
ਉਹ ਜਵਾਲਾ ਮੁਖੀ ਦਾ ਸਥਾਨ ਹੈ, ਸੰਸਾਰ ਚ ਪ੍ਰਗਟ ਹੈ।
ਤਿਸ ਦਰਸ ਪਰਸ ਬੇ ਹਰਸ਼ ਤਾਰ,
ਉਹਦੇ ਦਰਸ਼ਨ ਕਰਨ ਵਾਸਤੇ ਆਇਆ ਹੋਇਆ ਖੁਸ਼ੀ ਨਾਲ।
ਕਰ ਦੇਸ਼ ਦੂਰ ਤਜ ਕੈ ਪਧਾਰ,
ਦੂਰ ਦੇਸ਼ ਬਨਾਰਸ ਵਿੱਚੋਂ ਮੈਂ ਘਰ ਛੱਡ ਕੇ ਆਇਆ ਹਾਂ।
ਸਭ ਆਦਿ ਸ਼ਕਤ ਦੇਵਾਨ ਦੇਵ,
ਉਹ ਵੱਡੀ ਸ਼ਕਤੀ ਆ ਉਹਨੂੰ ਹੀ ਮੈਂ ਆਪਣਾ ਇਸ਼ਟ ਮੰਨਦਾ ਹਾਂ।
ਬ੍ਰਹਮਾਦ ਜਾਏ ਕੀ ਕਰਤ ਸੇਵ,
ਉਸੇ ਦੇਵੀ ਦੀ, ਬ੍ਰਹਮਾ ਵਿਸ਼ਨੂੰ ਸ਼ਿਵ ਸਾਰੇ ਉਸੇ ਦੇਵੀ ਦੀ ਆਰਾਧਨਾ ਕਰਦੇ ਨੇ।
ਲਿਵ ਲਗੀ ਸਦਾ ਤਿਸ ਨਾਮ ਕੇਰੇ,
ਜਿੰਨੇ ਦੇਵਤੇ ਨੇ ਇਹਨਾਂ ਅੰਦਰ ਵੀ ਜਿਹੜੀ ਲਿਵ ਲੱਗੀ ਆ ਉਸੇ ਦੇਵੀ ਦੀ ਲੱਗੀ ਹੋਈ ਹੈ। ਖਾਲਸਾ ਕਿਸੇ ਅਕਿਰਤੀ ਰੂਪੀ ਦੇਵੀ ਦਾ ਪੁਜਾਰੀ ਨਹੀਂ ਹੈ। ਗੁਰਬਾਣੀ ਦਾ ਮਾਂ ਵਾਕ ਹੈ, ਤੁਮ ਕਹੀਅਤ ਹੋ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀਏ, ਸਾਡਾ ਸਿਧਾਂਤ ਹੈ। ਖਾਲਸਾ ਜਿਸ ਅਕਾਲ ਪੁਰਖ ਦੀ ਸ਼ਕਤੀ ਦਾ ਪੁਜਾਰੀ ਹੈ, ਉਹ ਅਕਾਲ ਪੁਰਖ ਪਰਮੇਸ਼ਰ ਦਾ ਹੀ ਸਵਰੂਪ ਹੈ, ਉਹ ਪਰਮੇਸ਼ਰ ਤੋਂ ਭਿੰਨ ਨਹੀਂ ਹੈ, ਵੱਖਰੀ ਨਹੀਂ ਹੈ। ਉਹ ਅਕਾਲ ਪੁਰਖ ਨੂੰ ਹੀ ਮਾਤਾ ਰੂਪ ਕਰਕੇ ਮੰਨਦਾ, ਅਕਾਲ ਪੁਰਖ ਹੀ ਸਾਡੀ ਮਾਤਾ ਹੈ। ਮਾਤਾ ਸਾਹਿਬ ਦੇਵਾਂ ਤੇ ਕਲਗੀਧਰ ਪਾਤਸ਼ਾਹ ਦੋਵੇਂ ਇੱਕ ਰੂਪ ਨੇ, ਫਰਕ ਤਾਂ ਕੋਈ ਨਹੀਂ ਗਾ। ਮਾਤਾ ਤੇ ਪਿਤਾ ਵਿੱਚ ਕੀ ਫਰਕ ਹੈ, ਦੋਨਾਂ ਦੀ ਅੰਸ਼ ਤੋਂ ਸੰਸਾਰ ਵਿੱਚ ਜੀਵ ਦੀ ਉਤਪਤੀ ਹੁੰਦੀ ਹੈ। ਤੇ ਕਲਗੀਆਂ ਵਾਲੇ ਪਾਤਸ਼ਾਹ ਤੇ ਧੰਨ ਮਾਤਾ ਸਾਹਿਬ ਦੇਵਾਂ ਜੀ, ਕਲਗੀਧਰ ਜੀ ਦੀ ਸ਼ਕਤੀ ਨੇ ਮਾਤਾ ਸਾਹਿਬ ਦੇਵਾਂ, ਕੋਈ ਵੱਖਰੀ ਅਰਧਾਂਗਣੀ ਦਾ ਮਤਲਬ ਅੱਧਾ ਹਿੱਸਾ ਤਨ ਦਾ। ਤੇ ਇਸੇ ਤਰ੍ਹਾਂ ਅਕਾਲ ਪੁਰਖ ਵੀ ਪਿਤਾ ਰੂਪ ਵੀ ਹੈ, ਅਕਾਲ ਪੁਰਖ ਮਾਤਾ ਰੂਪ ਵਿੱਚ ਵੀ ਹੈ। ਤੋ ਪਰਮੇਸ਼ਰ ਨੂੰ ਜਦੋਂ ਆਰਾਧਣਾ ਉਦੋਂ ਮਾਤਾ ਰੂਪ ਵਿੱਚ ਵੀ ਖਾਲਸਾ ਆਰਾਧਦਾ ਹੈ ਤੇ ਪਿਤਾ ਰੂਪ ਵਿੱਚ ਵੀ ਆਰਾਧਦਾ। ਇੱਥੇ ਆ ਕੇ ਫਿਰ ਕਈਆਂ ਨੂੰ ਸੰਸਾ ਪੈ ਜਾਂਦਾ। ਉਸੇ ਅਕਾਲ ਪੁਰਖ ਦੀ ਸ਼ਕਤੀ ਨੂੰ ਮਹਾਰਾਜ ਜੀ ਨੇ ਭਗਉਤੀ ਕਿਹਾ। ਉਹ ਭਗਉਤੀ ਸ਼੍ਰੀ ਸਾਹਿਬ ਵੀ ਹੈ, ਭਗਉਤੀ ਦਾ ਇੱਕ ਨਾਮ ਸ਼੍ਰੀ ਸਾਹਿਬ ਵੀ ਹੈ। ਮਹਾਰਾਜ ਜੀ ਨੇ ਬਚਨ ਕਿਹਾ, ਨਮੋ ਸ਼੍ਰੀ ਭਗਉਤੀ ਬੜੈਲੀ ਸਰੋਹੀ। ਇਹ ਭਗਉਤੀ ਨੂੰ, ਸ਼੍ਰੀ ਸਾਹਿਬ ਨੂੰ ਸਾਡੀ ਨਮਸਕਾਰ ਹੈ। ਤੋ ਇਹਨੂੰ ਮਹਾਰਾਜ ਸੱਚੀ, ਇਹ ਵੀ ਸ਼ਕਤੀ ਆ ਅਕਾਲ ਪੁਰਖ ਦੀ, ਇਹ ਸ਼੍ਰੀ ਸਾਹਿਬ ਵੀ ਅਕਾਲ ਪੁਰਖ ਦੀ ਸ਼ਕਤੀ ਆ। ਤੋ ਅਸੀਂ ਸ਼ਸਤਰਾਂ ਦੀ ਪੂਜਾ ਕਰਦੇ ਹਾਂ, ਸਾਡੇ ਸਾਰੇ ਤਖਤਾਂ ਤੇ ਸ਼ਸਤਰਾਂ ਦਾ ਪ੍ਰਕਾਸ਼ ਹੈ, ਉੱਚੇ ਥਾਂ ਤੇ ਥੜੇ ਤੇ ਪ੍ਰਕਾਸ਼, ਉੱਤੇ ਚੰਦੋਆ ਝੁਲਦਾ, ਚੌਰ ਸਾਹਿਬ ਝੁਲਦਾ ਬਕਾਇਦਾ ਸ਼ਸਤਰਾਂ ਤੇ ਵੀ। ਕਿਉਂ? ਇਹ ਸ਼ਕਤੀ ਆ ਅਕਾਲ ਪੁਰਖ ਦੀ। ਤੋ ਇਹ ਸ਼ਕਤੀ ਨੂੰ ਮਹਾਰਾਜ ਜੀ ਨੇ ਪ੍ਰਗਟ ਕਰਨਾ ਸੀ, ਇਹੀ ਸ਼ਕਤੀ ਅੱਗੇ ਪ੍ਰਗਟ ਹੋਣੀ ਹੈ। ਪਰ ਕੇਸ਼ੋ ਦਾਸ ਜਿਹੜੀ ਸ਼ਕਤੀ ਨੂੰ ਮੰਨਦਾ, ਉਹਦੀ ਉਹ ਆਪਣੀ ਮਾਨਤਾ, ਉਹ ਵੀ ਵਿਖਾਉਣਾ ਸੀ ਮਹਾਰਾਜ ਜੀ ਨੇ, ਉਹ ਵੀ ਖੇਡ ਪ੍ਰਗਟ ਕਰਨੀ ਸੀ। ਇਹ ਆਪਣੇ ਮੁਤਾਬਕ ਦੱਸ ਰਿਹਾ। ਕਹਿਣ ਲੱਗਾ ਜੀ ਉਹਨੂੰ ਜਿਹੜੀ ਸ਼ਕਤੀ ਨੂੰ ਅਸੀਂ ਮੰਨਦੇ ਹਾਂ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਉਹਦੀ ਪੂਜਾ ਕਰਦੇ ਹਨ।
ਮੈਂ ਕਰੋ ਧਿਆਨ ਪੂਜਾ ਕਨੇਰੇ,
ਮੈਂ ਉਸੇ ਸ਼ਕਤੀ ਦਾ ਦੇਵੀ ਦਾ ਧਿਆਨ ਕਰਦਾ ਤੇ ਉਹਦੀ ਕਨੇਰੀ ਪੂਜਾ ਕਰਦਾ ਹਾਂ।
ਸੁਣ ਗੁਰੂ ਪੂਜਨਾ ਕੀਨ ਤਾਏ,
ਫਿਰ ਮਹਾਰਾਜ ਜੀ ਪੁੱਛਦੇ ਹਨ
ਜਗ ਮਾਤ ਪੂਜਬੇ ਹਮੇ ਚਾਏ।
ਮਹਾਰਾਜ ਜੀ ਕਹਿਣ ਲੱਗੇ ਕੇਸ਼ੋ ਦਾਸ ਜੀ ਸਾਡੀ ਇੱਛਾ ਵੀ ਹੈ, ਆਪਣੀ ਇੱਛਾ ਦੱਸਦੇ ਹਨ।
ਜਿਸ ਤੇ ਪ੍ਰਤੱਛ ਹੋਏ ਦਰਸ ਦੇ,
ਅਸੀਂ ਚਾਹੁੰਦੇ ਹਾਂ ਵੀ ਉਹ ਚੰਡੀ ਪ੍ਰਗਟ ਹੋਵੇ। ਜਦੋਂ ਤੁਸੀਂ ਦੇਵੀ ਰੂਪ ਚ ਮੰਨਦੇ ਹੋ ਕਿ ਉਹ ਚੰਡੀ ਪ੍ਰਤੱਛ ਹੋ ਸਕਦੀ ਹੈ ਕਿ ਅਸੀਂ ਉਹਦੇ ਦਰਸ਼ਨ ਕਰੀਏ, ਕੀ ਤੁਸੀਂ ਉਸ ਚੰਡੀ ਨੂੰ ਪ੍ਰਤੱਖ ਕਰ ਸਕਦੇ ਹੋ? ਚੰਡੀ ਦਾ ਜੰਗ ਸੀ ਖਾਲਸਾ ਜੀ, ਜਿਹੜੀ ਚੰਡੀ ਕਲਗੀਧਰ ਨੇ ਪ੍ਰਗਟ ਕੀਤੀ ਉਹ ਸ਼੍ਰੀ ਸਾਹਿਬ ਮਹਾਰਾਜ ਜੀ ਦੇ ਹੱਥ 'ਚ ਪ੍ਰਗਟ ਹੋਈ ਸੀ ਨੈਣਾ ਦੇਵੀ ਦੇ ਟਿੱਲੇ 'ਤੇ। ਉਹ ਸ਼ਕਤੀ ਵੀ ਸੀ ਅਕਾਲ ਪੁਰਖ ਦੀ, ਸ਼੍ਰੀ ਸਾਹਿਬ ਦੇ ਰੂਪ ਵਿੱਚ ਮਹਾਰਾਜ ਜੀ ਦੇ ਕੋਲ ਹਾਜ਼ਰ ਹੋਈ। ਪਾਤਸ਼ਾਹ ਨੇ ਉਹ ਚੰਡੀ ਜਗਾਣੀ ਸੀ ਜਿਹੜੀ 700 ਸਾਲ ਤੋਂ ਸੁੱਤੀ ਪਈ ਸੀ। 700 ਸਾਲ ਕਿਸੇ ਨੂੰ ਚੰਡੀ ਜਗਾ, ਯਾਨੀ ਕਿ ਜੰਗ ਯੁੱਧ ਦੀ ਚੰਡੀ, ਉਹ ਚੰਡੀ, ਚੰਡੀ ਦਾ ਮਤਲਬ ਜੰਗ ਯੁੱਧ ਕਰਨ ਦੀ ਬਿਰਤੀ ਹਿੰਦੁਸਤਾਨ ਦੇ ਲੋਕਾਂ 'ਚ ਪੈਦਾ ਕਰਨੀ ਸੀ, ਜਿਨ੍ਹਾਂ ਨੇ ਗੁਲਾਮੀ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਹੀ ਮੰਨ ਲਿਆ ਸੀ, ਉਹਨਾਂ ਨੂੰ ਜਗਾਉਣਾ ਸੀ ਪਾਤਸ਼ਾਹ ਨੇ। ਜੇ 2-4 ਝੜਪਾਂ ਹੋਈਆਂ ਤੇ ਉਹ ਸਿੱਖ ਇੱਕਦਮ ਘਬਰਾ ਗਏ, ਮਹਾਰਾਜ ਕਿੰਨਾ ਕੁ ਚਿਰ ਲੜਦੇ ਰਹਾਂਗੇ ਅਸੀਂ? ਪਾਤਸ਼ਾਹ ਕਹਿੰਦੇ ਹਾਲੇ ਤਾਂ ਇਹਨਾਂ ਨੂੰ 100 ਸਾਲ ਤੋਂ ਵੀ ਵੱਧ ਸਮਾਂ ਲੜਨਾ ਪੈਣਾ, ਇਹ ਤਾਂ 6 ਮਹੀਨਿਆਂ ਵਿੱਚ ਹੀ 2-4 ਜੰਗਾਂ 'ਚ ਹੀ ਰੱਜ ਗਏ ਆ, ਤੇ ਜੇ 100 ਸਾਲ ਤੱਕ ਲੜਨ ਦੀ ਸਪਿਰਿਟ ਇਹਨਾਂ 'ਚ ਭਰਨੀ, ਉਹਦੇ ਲਈ ਮਹਾਰਾਜ ਜੀ ਇਹ ਕੌਤਕ ਰਚ ਰਹੇ ਨੇ, ਸਾਰੀ ਖੇਡ ਰਚ ਨੇ, ਪੰਥ ਸਾਜਣਾ ਹੈ, ਖੰਡੇ ਬਾਟੇ ਦੀ ਪੌਲ ਛਕਾਣੀ ਹੈ, ਉਹ ਸ਼ਕਤੀ ਪੰਥ 'ਚ ਭਰਨੀ ਸੀ ਮਹਾਰਾਜ ਜੀ ਨੇ। ਤੋ ਪਾਤਸ਼ਾਹ ਹੁਣ ਪੁੱਛਦੇ ਅਣਜਾਣ ਜੇ ਬਣੇ, ਕਹਿੰਦੇ ਜੀ ਉਹ ਚੰਡੀ ਤੁਸੀਂ ਪ੍ਰਗਟ ਕਰ ਦੋਗੇ ਕੇਸ਼ੋ ਦਾਸ ਜੀ?
ਹਾਂਜੀ।
ਹਮ ਹੀਰ ਰੂਪ ਵਰ ਮੰਗ ਲਈ,
ਅਸੀਂ ਵੀ ਉਹਦਾ ਰੂਪ ਵੇਖ ਲਈਏ ਤੇ ਅਸੀਂ ਵੀ ਵਰ ਮੰਗੀਏ।
ਹਾਂਜੀ।
ਤੁਮ ਪੈ ਵਿਧਾਨ ਇਹ ਸਕਲ ਆਏ,
ਸੁਣਿਆ ਵੀ ਤੁਸੀਂ ਸਾਰੇ ਵਿਧੀ ਵਿਧਾਨ ਜਾਣਦੇ ਹੋ ਵੀ ਚੰਡੀ ਕਿਵੇਂ ਪ੍ਰਗਟ ਕਰਨੀ ਹੈ, ਪੂਜਾ ਕਿਵੇਂ ਕਰਨੀ ਹੈ, ਕਿਵੇਂ ਉਹਨੂੰ ਜਗਾਉਣਾ, ਕਿਵੇਂ ਉਹਨੂੰ ਪ੍ਰਗਟ ਕਰਨਾ, ਵੀ ਸਾਨੂੰ ਇਹ ਪਤਾ ਲੱਗਾ ਵੀ ਉਹ ਸਾਰੀ ਪੂਜਾ ਦੇ ਜਿਹੜੇ ਪ੍ਰਕਾਰ ਨੇ ਉਹ ਤੁਹਾਨੂੰ ਆਉਂਦੇ ਨੇ।
ਕਿ ਜੇ ਪ੍ਰਯੋਗ ਸਭ ਵਿਦ ਬਣਾਏ,
ਜਿਹੜਾ ਪ੍ਰਯੋਗ ਤੁਹਾਨੂੰ ਚਾਹੀਦਾ ਉਹ ਤੁਸੀਂ ਬਣਾਓ।
ਚਾਹੀਏ ਸਮੱਗਰੀ ਤਬ ਜੀਤੇ,
ਜਿਹੜੀ ਸਮੱਗਰੀ ਤੁਹਾਨੂੰ ਜਿੰਨੀ ਚਾਹੀਦੀ ਹੈ ਉਹ ਦੱਸ ਦਿਓ ਵੀ ਪੂਜਾ ਵਿੱਚ ਕਿਹੜੀ ਕਿਹੜੀ ਸਮੱਗਰੀ ਲੱਗਦੀ ਹੈ, ਉਹ ਅਸੀਂ ਤੁਹਾਨੂੰ ਦੇ ਦਿਆਂਗੇ।
ਜੋ ਦੁਰਲੱਭ ਹੋਏ ਕਹੀਏ ਤਿਤੇਕ,
ਜਿਹੜੀ ਕੋਈ ਦੁਰਲੱਭ ਵਸਤੂ ਵੀ ਹੋਵੇ ਉਹ ਵੀ ਸਾਨੂੰ ਦੱਸ ਦਿਓ।
ਜਿਮ ਮੰਤਰ ਪਾਠ ਅਰ ਹਮਨ ਹੋਏ,
ਦੱਸੋ ਕਿਹੜੇ ਮੰਤਰ ਪਾਠ ਤੁਹਾਨੂੰ ਪਤਾ, ਕਿਵੇਂ ਤੁਸੀਂ ਉਹਦਾ ਹਵਨ ਕਰਨਾ, ਕਿਵੇਂ ਤੁਸੀਂ ਉਹ ਸਾਰੀ ਵਿਧੀ ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ। ਸਾਡੇ ਕੋਲੋਂ ਜਿਹੜੀ ਰਸਤ ਬਸ ਚਾਹੀਦੀ ਹੈ, ਸਮੱਗਰੀ ਚਾਹੀਦੀ ਹੈ, ਸਾਡੇ ਵੱਲੋਂ ਜਿਹੜੀ ਕੋਈ ਸਹੂਲਤ ਚਾਹੀਦੀ ਹੈ ਉਹ ਅਸੀਂ ਤੁਹਾਨੂੰ ਦੇਣ ਨੂੰ ਹਰ ਇੱਕ ਪ੍ਰਕਾਰ ਨਾਲ ਤਿਆਰ ਹਾਂ, ਪਰ ਤੁਸੀਂ ਚੰਡੀ ਪ੍ਰਗਟ ਕਰਨੀ ਹੈ ਜਿਹਦੀ ਤੁਸੀਂ ਪੂਜਾ ਕਰਦੇ ਹੋ।
ਰਹਿ ਕਿਤਕ ਕਾਲ ਲੱਗ ਕਹੋ ਸੋਏ,
ਉਹ ਕਿੰਨਾ ਕੁ ਚਿਰ ਤੁਸੀਂ ਰਹਿ ਕੇ ਕਰਨਾ ਸਮਾਂ ਵੀ ਦੱਸ ਦਿਓ।
ਗਨ ਦਿਜਨ ਪਨੀ ਮਹਿਮਾ ਤੁਮਾਰੇ,
ਅਸੀਂ ਕਈ ਪੰਡਿਤ ਪਹਿਲਾਂ ਵੀ ਆਏ ਸੀ, ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਤੁਹਾਡੇ ਬਾਰੇ ਦੱਸਿਆ, ਸਾਰੇ ਪੰਡਿਤਾਂ ਨੇ ਤੁਹਾਡੇ ਬਾਰੇ ਦੱਸ ਪਾਈ ਹੈ ਵੀ ਕੇਸ਼ੋ ਦਾਸ ਬੜਾ ਵਿਦਵਾਨ ਹੈ ਇਸ ਕੰਮ ਵਿੱਚ।
ਵਿਦ ਚੰਡ ਪੂਜਬੇ ਮੈਂ ਉਦਾਰ,
ਚੰਡੀ ਦੀ ਪੂਜਾ ਵਿੱਚ ਬੜਾ ਉਦਾਰ ਹੈ ਕੇਸ਼ੋ ਦਾਸ।
ਦੋਹਰਾ ਪ੍ਰਾਪਤ ਹੋਇਓ ਆਨ ਕਰ ਹੈ ਜਿਸ ਵਿਧਾਨ ਪ੍ਰਵੀਨ।
ਹੁਣ ਜਿਹੜੀ ਜਿਹੜੀ ਵਸਤੂ ਦੇ ਨਾਲ ਉਹ ਪ੍ਰਗਟ ਹੁੰਦੀ ਹੈ ਚੰਡੀ, ਜਿਹੜਾ ਕੋਈ ਵਿਧਾਨ ਹੈ ਜੋ ਤੁਸੀਂ ਪੂਜਾ ਕਰਦੇ ਹੋ ਹਵਨ ਕਰਦੇ ਹੋ ਉਹ ਤੁਸੀਂ ਜਾਣਦੇ ਹੋ, ਸਾਨੂੰ ਦੱਸੋ ਜਿਹੜੀ ਸਮੱਗਰੀ ਚਾਹੀਦੀ ਹੈ ਉਹ ਹਰ ਇੱਕ ਤਰੀਕੇ ਦੇ ਨਾਲ ਤੁਹਾਡੇ ਕੋਲ ਹਾਜ਼ਰ ਹੋਵੇਗੀ।
ਕਰੋ ਵਿਦਤ ਸ਼੍ਰੀ ਚੰਡ ਕਾ ਤੇਜ ਤੁਰਕ ਹਿਤਹੀਨ,
ਤੁਸੀਂ ਚੰਡ ਕਾ ਪ੍ਰਗਟ ਕਰੋ, ਕਿਉਂਕਿ ਅਸੀਂ ਜਿਹੜੀ ਚੰਡੀ ਪ੍ਰਗਟ ਕਰਨਾ ਚਾਹੁੰਦੇ ਹਾਂ ਉਸ ਚੰਡੀ ਨੂੰ ਪ੍ਰਗਟ ਕਰਕੇ ਅਸੀਂ ਮਲੇਛਾਂ ਦਾ ਨਾਸ਼ ਕਰਨਾ ਹੈ।
ਸ਼੍ਰੀ ਕਲਗੀ ਧਰ ਕੇ ਬਚਨ ਸੁਣ ਕਰ ਸਭ ਦਿਜਰਾਏ,
ਕਲਗੀ ਧਰ ਜੀ ਦੇ ਬਚਨ ਪੰਡਿਤ ਕੇਸ਼ੋ ਦਾਸ ਜੀ ਨੇ ਸੁਣੇ।
ਕੀਤਕ ਸਮੇਂ ਵਿਚਾਰ ਕਰ ਬੋਲਣ ਚਾਹੇ ਉਠਾਏ,
ਸਮਾਂ ਵਿਚਾਰ ਕਰਨ ਤੋਂ ਬਾਅਦ ਪੰਡਿਤ ਕੇਸ਼ੋ ਦਾਸ ਜੀ ਬੋਲੇ ਮਹਾਰਾਜ ਜੀ ਨੂੰ ਦੱਸਣ ਲੱਗੇ, ਤੇ ਜਿਵੇਂ ਪਾਤਸ਼ਾਹ ਨੇ ਅੱਗੋਂ ਬਚਨ ਕਹੇ ਭਾਈ ਨੰਦ ਚੰਦ ਜੀ, ਭਾਈ ਦਇਆ ਰਾਮ ਜੀ ਨੇ ਬਚਨ ਕਹੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਵਾ ਕਰਨੀ।